जह प्रसाद करह पुन बहदान
बाणी विच जो ऐसे शब्द आउंदे ने जिहड़े रोज असी अपनी वरतों विच लिआउंदे हां उन्हां दा ਇਹ ਸਾਡੇ ਲਈ ਖੁੱਲ੍ਹਣਾ ਬੜਾ ਜ਼ਰੂਰੀ ਹੈ। ਪੁੰਨ ਸ਼ਬਦ ਹੈ ਅਸੀਂ ਕੁਝ ਦੇਣ ਨੂੰ ਪੁੰਨ ਕਹਿੰਦੇ ਹਾਂ ਪਰ ਪੁੰਨ ਸ਼ਬਦ ਦੇ ਜਿਹੜੇ ਅਰਥ ਨੇ ਉਹ ਹੈ ਭਲਾ ਕੰਮ। दान दे अर्थ ने देना जिन्हां लोगों ने ईश्वर नूं जाणिया है जिन्हां ने नाम जपया उस नाल सांझ पाई उन्हां कई ऐसियां गल्लां खोजियां और संसार नूं दसियां जिहड़ियां संसार दे लोगों दे कम आईयां। ਤੁਹਾਡੇ ਨਾਲ ਕੋਈ ਬੁਰਾ ਵਿਵਹਾਰ ਕਰੇ ਤੁਸੀਂ ਨਹੀਂ ਚਾਹੁੰਦੇ ਕੋਈ ਬੁਰਾ ਵਿਵਹਾਰ ਸਾਡੇ ਨਾਲ ਕਰੇ ਬਲਕਿ ਇਹ ਚਾਹੁੰਦੇ ਹੋ ਕਿ ਭਲਾ ਵਿਵਹਾਰ ਚੰਗਾ ਵਿਵਹਾਰ ਸਾਡੇ ਨਾਲ ਹੋਵੇ। ਨਾਮ ਜਪਣ ਵਾਲਿਆਂ ਨੇ ਸੰਸਾਰ ਲਈ ਕਿਸੇ ਚੰਗੇ ਕੰਮ ਦਾ ਭਲੇ ਹੋ ਜਾਣ ਦਾ ਨਾਮ ਪੁੰਨ ਰੱਖ ਦਿੱਤਾ ਕਿ ਭਲਾ ਕਰਮ ਪੁੰਨ ਹੈ। ਉਹ ਸੰਸਾਰ ਦੇ ਲੋਕ ਭਲਾ ਕਰਮ ਕਰਨ ਵੱਲ ਵਧੇ ਕਿਸੇ ਦੁਖੀ ਦੀ ਮਦਦ ਕਰਨੀ ਭਲਾ ਕਰਮ ਹੈ। ਲੋਕ ਕਰਦੇ ਨੇ ਲੰਗਰ ਲਾਉਣੇ ਬਾਣੀ ਪੜ੍ਹਨੀ ਸੇਵਾ ਕਰਨੀ ਸਿਮਰਨ ਕਰਨਾ ਇਹ ਭਲੇ ਕਰਮ ਨੇ ਪਰ ਲੋਕ ਕਰਦੇ ਨੇ। ਦਾਨ ਦਾ ਅਰਥ ਹੈ ਦੇਣਾ। ਬਾਣੀ ਨੇ ਬਚਨ ਕਹੇ ਨੇ ਸਾਡੇ ਲਈ ਕਿ ਕਾਲ ਖਾਏ ਕਿਸ ਹੱਥੋਂ ਦੇ। ਸਿੱਖ ਨੂੰ ਇਹ ਹੁਕਮ ਹੈ ਕਿ ਉਹ ਆਪਣੀ ਨੇਕ ਕਮਾਈ ਕਰਕੇ ਖਾਵੇ ਔਰ ਉਹਦੇ ਵਿੱਚੋਂ ਲੋੜਵੰਦਾਂ ਲਈ ਦੇਵੇ ਜੋ ਉਸਦੇ ਆਪਣੇ ਪਾਸ ਹੈ। ਕਿਸੇ ਦੀ ਲੋੜ ਪੂਰੀ ਕਰੇ। ਐਸਾ ਨਹੀਂ ਕਿ ਜੋ ਪ੍ਰਾਪਤ ਹੈ ਉਸ ਨੂੰ ਦੱਬ ਕੇ ਬੈਠ ਜਾਏ ਉਹਦੇ 'ਤੇ ਕਾਬਜ਼ ਹੋ ਕੇ ਬੈਠ ਜਾਏ ਬਲਕਿ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਵਿੱਚੋਂ ਦੇਵੇ ਲੋੜਵੰਦਾਂ ਲਈ। ਜੋ ਲੋੜਵੰਦਾਂ ਲਈ ਦਿੱਤਾ ਹੈ ਉਹ ਬੀਜ ਹੈ। ਬੀਜ ਹਮੇਸ਼ਾ ਪੌਦੇ ਬਣਦੇ ਨੇ ਪ੍ਰਫੁੱਲਤ ਹੁੰਦੇ ਨੇ ਉਹਨਾਂ ਨੂੰ ਫਲ ਲੱਗਦੇ ਨੇ ਅਤੇ ਮਨੁੱਖ ਖਾਂਦਾ ਹੈ। ਬਾਣੀ ਨੇ ਐਸੇ ਸ਼ਬਦ ਕਹਿ ਕੇ ਵੇਦ ਪੁਕਾਰ ਹੈ ਪਾਪ ਪੁੰਨ ਨਰਕ ਸੁਰਗ ਕਾ ਬੀਜ। ਬੁਰੇ ਕਰਮ ਪਾਪ ਨੇ ਭਲੇ ਕਰਮ ਪੁੰਨ ਹਨ। ਇਹ ਦੋਵੇਂ ਬੀਜ ਨੇ। ਪਾਪ ਨਰਕਾਂ ਦਾ ਬੀਜ ਹੈ ਅਤੇ ਭਲਾ ਕਰਮ ਸਵਰਗ ਦਾ ਬੀਜ ਹੈ। ਵਿਅਕਤੀ ਬੀਜਣ ਵਾਲਾ ਆਪ ਹੈ। ਬੀਜ ਇਹਦੇ ਹੱਥ ਵਿੱਚ ਨੇ। ਇਹ ਚਾਹੇ ਤਾਂ ਭਲਾ ਬੀਜ ਦੇਵੇ ਇਹ ਚਾਹੇ ਤਾਂ ਬੁਰਾ ਬੀਜ ਦੇਵੇ। ਬੀਜ ਕੋਈ ਵੀ ਇਸ ਲਈ ਬੀਜਦਾ ਹੈ ਕਿ ਉਸਨੇ ਖਾਣਾ ਹੈ। ਯਾਦ ਰੱਖੋ ਬੁਰੇ ਬੀਜ ਜਦੋਂ ਉਹਨਾਂ ਦਾ ਫਲ ਤੁਹਾਨੂੰ ਮਿਲਦਾ ਹੈ ਤਾਂ ਤੁਸੀਂ ਦੁਖੀ ਹੁੰਦੇ ਹੋ ਕਿਉਂਕਿ ਭੈੜੇ ਬੀਜਾਂ ਦਾ ਫਲ ਕਦੇ ਚੰਗਾ ਨਹੀਂ ਹੁੰਦਾ ਉਹ ਹਮੇਸ਼ਾ ਕੌੜਾ ਹੋਇਆ ਕਰਦਾ ਹੈ। ਕੌੜੀ ਕੋਈ ਚੀਜ਼ ਤੁਸੀਂ ਖਾਣ ਲਈ ਤਿਆਰ ਨਹੀਂ ਹੋ। ਜੇ ਫਲ ਕੌੜਾ ਹੈ ਇਹਦਾ ਮਤਲਬ ਹੈ ਬੀਜ ਕੌੜਾ ਸੀ ਤਾਂ ਹੀ ਫਲ ਕੌੜਾ ਹੋਇਆ। ਜੇ ਬੀਜ ਮਿੱਠਾ ਹੁੰਦਾ ਤਾਂ ਫਲ ਵੀ ਮਿੱਠਾ ਹੋਣਾ ਸੀ, ਫਲ ਕੌੜਾ ਨਹੀਂ ਸੀ ਹੋ ਸਕਦਾ। ਤਾਂ ਜੇ ਬੀਜ ਕੌੜਾ ਹੈ ਤਾਂ ਫਲ ਕੌੜਾ ਹੈ। ਯਾਦ ਰੱਖਿਓ, ਕੌੜੇ ਬੀਜ ਜਦੋਂ ਧਰਤੀ 'ਚ ਉੱਗਦੇ ਨੇ ਉਹਨਾਂ ਦੀਆਂ ਵੇਲਾਂ ਜ਼ਿਆਦਾ ਪ੍ਰਫੁੱਲਿਤ ਹੁੰਦੀਆਂ ਨੇ ਬਨਿਸਬਤ ਮਿੱਠੇ ਬੀਜਾਂ ਦੇ। ਪਰ ਕਈ ਵਾਰ ਤੁਸੀਂ ਦੇਖਦੇ ਹੋ ਕਿ ਜਦੋਂ ਕੋਈ ਵਿਅਕਤੀ ਜਲਦੀ ਤਰੱਕੀ ਕਰ ਜਾਏ ਤਾਂ ਤੁਸੀਂ ਇੱਕ ਸ਼ਬਦ ਕਹਿੰਦੇ ਹੋ ਕਿ ਫਲਾਣਾ ਬੰਦਾ ਕੌੜੀ ਵੇਲ ਵਾਂਗ ਵਧ ਗਿਆ। ਕਹਿੰਦੇ ਇਹਦਾ ਮਤਲਬ ਕੌੜੀਆਂ ਵੇਲਾਂ ਜ਼ਿਆਦਾ ਵਧਦੀਆਂ ਨੇ, ਕੌੜੇ ਫਲ ਕੌੜੇ ਬੀਜ ਉਹਨਾਂ ਦੇ ਪੌਦੇ ਜ਼ਿਆਦਾ ਪ੍ਰਫੁੱਲਿਤ ਹੁੰਦੇ ਨੇ। ਅਤੇ ਜਿੰਨੇ ਪੌਦੇ ਪ੍ਰਫੁੱਲਿਤ ਹੁੰਦੇ ਨੇ ਉਹਨਾਂ ਫਲ ਵੀ ਉਹਨਾਂ ਨੂੰ ਜ਼ਿਆਦਾ ਲੱਗਦਾ ਹੈ। ਇਸ ਕਰਕੇ ਬੰਦਾ ਸੁੱਖ ਜਦੋਂ ਭੋਗਦਾ ਹੈ ਉਹਨੂੰ ਬੜਾ ਛੋਟਾ ਲੱਗਦਾ ਹੈ, ਔਰ ਇਹ ਸੋਚਦਾ ਕਿ ਸੁੱਖ ਜਲਦੀ ਨਿਬੜ ਗਿਆ। ਪਰ ਜੇ ਕਦੇ ਦੁੱਖ ਭੋਗਣਾ ਪੈ ਜਾਏ ਤਾਂ ਉਹਨੂੰ ਦੁੱਖਾਂ ਦੀ ਰਾਤ ਵੀ ਲੰਬੀ ਹੋ ਜਾਂਦੀ ਹੈ। ਰਾਤ ਬੇਸ਼ੱਕ ਉਹਦੀ ਹੈ ਪਰ ਦੁੱਖ ਦਾ ਇੱਕ ਇੱਕ ਪਲ ਉਸਨੂੰ ਲੰਬਾ ਜਾਪਦਾ ਹੈ। ਇਸ ਕਰਕੇ ਉਹ ਦੁੱਖ ਵਿੱਚ ਰਹਿਣਾ ਨਹੀਂ ਚਾਹੁੰਦਾ, ਉਸ ਲਈ ਉਹ ਅਰਦਾਸਾਂ ਕਰਦਾ ਹੈ, ਉਸ ਲਈ ਦਾਨ ਕਰਨ ਦਾ ਯਤਨ ਕਰਦਾ, ਉਸ ਲਈ ਅਨੇਕ ਤਰ੍ਹਾਂ ਦੇ ਐਸੇ ਕਰਮ ਕਰਦਾ ਹੈ ਕਿ ਇਹ ਜੋ ਦੁੱਖ ਹੈ ਇਹ ਜਲਦੀ ਚਲੇ ਜਾਏ। ਦਾਨ ਪ੍ਰਫੁੱਲਤ ਹੁੰਦਾ ਹੈ, ਸ਼ਰਤ ਇਹ ਹੈ ਕਿ ਦਾਨ ਕਰਨ ਵਾਲਾ ਕੀ ਦਾਨ ਕਰਦਾ ਹੈ, ਕੀ ਬੀਜ ਬੀਜਦਾ ਹੈ, ਵੈਸਾ ਹੀ ਪ੍ਰਫੁੱਲਤ ਹੋਏਗਾ। ਬਾਣੀ ਵਿੱਚ ਇੱਕ ਰਾਜੇ ਦੀ ਸਾਖੀ ਆਉਂਦੀ ਹੈ, ਦਾਨ ਉਸਨੇ ਵੀ ਕੀਤਾ। ਉਹ ਦਾਨ ਕੀ ਹੈ? ਅੱਜ ਕੋਈ ਰੱਬ ਦਾ ਪਿਆਰਾ ਰਾਜੇ ਦੇ ਪਾਸ ਭਿਕਸ਼ਾ ਲੈਣ ਲਈ ਆਇਆ। ਰਾਜਾ ਆਪਣੇ ਘੋੜਿਆਂ ਦੇ ਅਸਤਬਲ ਵਿੱਚ ਹੈ, ਜਿਹਨੂੰ ਤਬੇਲਾ ਕਹਿੰਦੇ। ਘੋੜਿਆਂ ਦੇ ਤਬੇਲੇ ਵਿੱਚ ਉਸ ਰੱਬ ਦੇ ਪਿਆਰੇ ਫਕੀਰ ਨੇ ਆ ਕੇ ਸਦਾ ਕੀਤੀ, ਮੰਗਿਆ ਕਿ ਮੈਨੂੰ ਭਿਕਸ਼ਾ ਦਿੱਤੀ ਜਾਏ। ਤਾਂ ਰਾਜਾ ਇਸ ਗੱਲ ਨੂੰ ਤੱਕ ਕੇ ਇਹ ਜੋ ਫਕੀਰ ਹੈ ਇਹਨੂੰ ਇੰਨਾ ਵੀ ਗਿਆਨ ਨਹੀਂ ਕਿ ਮੈਂ ਕਿੱਥੇ ਘੁੰਮ ਰਿਹਾ ਹਾਂ। ਰਾਜਾ ਕ੍ਰੋਧ ਵਿੱਚ ਆ ਗਿਆ, ਗੁੱਸੇ ਵਿੱਚ ਆਏ ਨੇ ਫਕੀਰ ਨੂੰ ਇਹ ਗੱਲ ਕਹੀ ਕਿ ਸਾਈਂ ਜੀ ਮੇਰੇ ਪਾਸ ਇਸ ਸਮੇਂ ਹੋਰ ਕੁਝ ਨਹੀਂ, ਕੇਵਲ ਘੋੜਿਆਂ ਦੀ ਲਿਦ ਹੈ। ਫਕੀਰ ਨੇ ਕਿਹਾ ਭਾਈ ਤੇਰੀ ਰਜਾ, ਤੂੰ ਦਾਨ ਕਰਨਾ ਹੈ, ਬੀਜ ਬੀਜਣਾ ਹੈ, ਜੈਸਾ ਬੀਜੇਗਾ ਵੈਸਾ ਕੱਟ ਲਏਗਾ ਭਾਈ। ਫਕੀਰ ਨੇ ਝੋਲੀ ਫੈਲਾਈ ਅਤੇ ਰਾਜੇ ਨੇ ਇਸ ਗੱਲ ਦੀ ਪਰਵਾਹ ਨਾ ਕਰਦਿਆਂ ਕਿ ਉਹ ਰਾਜਾ ਹੈ, ਆਪਣੇ ਹੱਥਾਂ ਨਾਲ ਲਿਦ ਚੁੱਕ ਕੇ ਫਕੀਰ ਦੀ ਝੋਲੀ 'ਚ ਪਾ ਦਿੱਤੀ। ਫਕੀਰ ਨੇ ਉਸ ਦੀ ਕਿਸੇ ਗੱਲ 'ਤੇ ਕਿੰਤੂ ਨਹੀਂ ਕੀਤਾ, ਨਾਰਾਜ਼ ਨਹੀਂ ਹੋਇਆ, ਨਿਰਾਸ਼ ਨਹੀਂ ਹੋਇਆ, ਕਿਉਂਕਿ ਫਕੀਰ ਦਾ ਕਰਮ ਐਸਾ ਨਹੀਂ ਹੈ ਕਿ ਕਿੰਤੂ ਕਰੇ ਜਾਂ ਫਕੀਰ ਨਿਰਾਸ਼ ਹੋਵੇ ਕਿਸੇ ਗੱਲ 'ਤੇ, ਨਾਰਾਜ਼ ਹੋ ਜਾਏ। ਉਹ ਲਿਦ ਲੈ ਗਿਆ ਜਿੱਥੇ ਜੰਗਲ ਵਿੱਚ ਰਹਿੰਦਾ ਸੀ, ਆਪਣੀ ਝੌਂਪੜੀ ਦੇ ਪਿਛਵਾੜੇ ਸੁਣ ਦਿੱਤੀ। ਕਹਾਣੀ ਇਹ ਦੱਸਦੀ ਹੈ ਕਿ ਰਾਜੇ ਦਾ ਦਾਨ ਉਹ ਫਲੀਭੂਤ ਹੋਣ ਲੱਗ ਪਿਆ। ਫਲੀਭੂਤ ਦਾ ਅਰਥ ਹੈ ਵਧਣਾ। ਜਿਵੇਂ ਤੁਸੀਂ ਇੱਕ ਬੀਜ ਬੀਜਦੇ ਹੋ ਨਾ, ਤਾਂ ਪੌਦਾ ਨਿਕਲਦਾ ਹੈ, ਉਹਦੀਆਂ ਦੋ ਪੱਤੀਆਂ ਹੁੰਦੀਆਂ ਨੇ, ਸਹਿਜੇ ਸਹਿਜੇ ਫਿਰ ਚਾਰ ਨਿਕਲਦੀਆਂ ਨੇ, ਫਿਰ ਹੋਰ ਜ਼ਿਆਦਾ, ਫਿਰ ਹੋਰ ਜ਼ਿਆਦਾ, ਫਿਰ ਉਸ ਦਾ ਬਹੁਤ ਵੱਡਾ ਫੈਲਾਓ ਹੋ ਜਾਂਦਾ ਹੈ। ਤਾਂ ਰਾਜੇ ਦਾ ਦਿੱਤਾ ਦਾਨ ਵਧ ਗਿਆ, ਉਹ ਲਿੱਦ ਸਮਾਂ ਪਾ ਕੇ ਦੋ ਬੁੱਕ ਦੀ ਜਗ੍ਹਾ ਇੱਕ ਢੇਰ ਦੇ ਰੂਪ ਵਿੱਚ ਹੋ ਗਈ। ਜਦੋਂ ਉਸਦਾ ਢੇਰ ਬਣ ਗਿਆ, ਅੱਜ ਕੁਦਰਤ ਦਾ ਐਸਾ ਕੋਈ ਚੱਕਰ ਹੋਇਆ ਕਿ ਰਾਜਾ ਸ਼ਿਕਾਰ ਲਈ ਨਿਕਲਿਆ ਹੈ। ਸ਼ਿਕਾਰ ਦੇ ਪਿੱਛੇ ਰਾਜਾ ਉਸ ਜਗ੍ਹਾ ਤੱਕ ਪਹੁੰਚ ਗਿਆ ਜਿੱਥੇ ਉਸ ਫਕੀਰ ਦੀ ਝੌਂਪੜੀ ਹੈ। ਰਾਜਾ ਫਕੀਰ ਦੀ ਝੌਂਪੜੀ ਦੇ ਲਾਗੇ ਜਦੋਂ ਗਿਆ ਤਾਂ ਪਿੱਛੇ ਦੇਖਿਆ ਘੋੜਿਆਂ ਦੀ ਲਿੱਦ ਪਈ ਹੈ। ਮਨ ਵਿੱਚ ਵਿਚਾਰਨ ਲੱਗਿਆ ਕਿ ਇੱਥੇ ਕਿਸੇ ਘੋੜੇ ਦੀਆਂ ਪੈੜਾਂ ਨਹੀਂ ਹਨ, ਇੱਥੇ ਘੋੜੇ ਦੇ ਘਾਹ ਖਾਣ ਵਾਸਤੇ ਕੋਈ ਜਗ੍ਹਾ ਨਹੀਂ ਹੈ, ਘੋੜੇ ਨੂੰ ਬੰਨਣ ਲਈ ਕੋਈ ਕਿੱਲੀ ਵੀ ਨਹੀਂ ਹੈ, ਤੇ ਇਹ ਲਿੱਦ ਕਿੱਥੋਂ ਆਈ ਹੈ? ਇਤਨੀ ਲਿੱਦ ਤੱਕ ਕੇ ਫਕੀਰ ਤੇ ਸਵਾਲ ਕਰ ਦਿੱਤਾ, ਮਹਾਰਾਜ ਮੈਂ ਇੱਥੇ ਆਪ ਜੀ ਦੀ ਚੌਪੜੀ ਦੇ ਪਿਛਵਾੜੇ ਘੁੰਮਿਆ ਹਾਂ, ਕਿਸੇ ਘੋੜੇ ਦੀ ਪੈੜ ਨਹੀਂ ਹੈ, ਘੋੜੇ ਦੇ ਘਾਹ ਚੱਲਣ ਲਈ ਕੋਈ ਜਗ੍ਹਾ ਨਹੀਂ, ਕੋਈ ਕਿੱਲਾ ਨਹੀਂ, ਫਿਰ ਇਹ ਇਤਨੀ ਢੇਰ ਸਾਰੀ ਲਿੱਦ ਕਿੱਥੋਂ ਆਈ ਹੈ? ਫਕੀਰ ਕਹਿਣ ਲੱਗਿਆ, ਰਾਜਾ ਇਹ ਤੇਰਾ ਹੀ ਦਿੱਤਾ ਦਾਨ ਹੈ ਜੋ ਫਲੀਭੂਤ ਹੋ ਰਿਹਾ ਹੈ। ਕਹਿਣ ਲੱਗਾ, ਫਿਰ ਹੁਣ ਇਹ ਫਲ ਰਿਹਾ ਹੈ, ਇਸ ਦਾਨ ਦਾ ਕੀ ਹੋਏਗਾ? ਕਹਿਣ ਲੱਗਾ, ਇਹ ਫਲ ਰਿਹਾ ਹੈ, ਤੈਨੂੰ ਖਾਣਾ ਪਏਗਾ, ਕਿਉਂਕਿ ਬੀਜ ਕੋਈ ਇਸ ਲਈ ਬੀਜਦਾ ਹੈ ਕਿ ਉਸਨੇ ਖਾਣਾ ਹੈ। ਜਿਹਾ ਬੀਜ ਹੈ ਸੋ ਲੁਣਾ ਹੈ, ਕਰਮਾ ਸੰਧ ਦਾ ਖੇਤ। ਬਾਣੀ ਚ ਐਸੇ ਬਚਨ ਵੀ ਆਏ ਨੇ, ਜਿਹਾ ਬੀਜ ਹੈ ਸੋ ਲੁਣਾ ਹੈ, ਜੋ ਖੱਟੇ ਸੁਖਾ ਹੈ, ਇਹ ਤੈਨੂੰ ਖਾਣਾ ਪਏਗਾ। ਰਾਜੇ ਨੂੰ ਫਿਕਰ ਹੋ ਗਿਆ, ਜੇ ਇਹ ਲਿੱਦ ਮੈਨੂੰ ਖਾਣੀ ਪਏਗੀ। ਫਕੀਰ ਤੇ ਸਵਾਲ ਕੀਤਾ, ਮਹਾਰਾਜ ਕੋਈ ਐਸਾ ਢੰਗ ਤਰੀਕਾ ਜਿਸ ਨਾਲ ਇਹ ਲਿੱਦ ਮੈਨੂੰ ਨਾ ਖਾਣੀ ਪਏ, ਕੋਈ ਹੈ? ਕਹਿਣ ਲੱਗੇ, ਰਾਜਨ ਤਰੀਕਾ ਤਾਂ ਹੈ। ਕਹਿਣ ਲੱਗੇ, ਕੀ? ਉਹ ਫਕੀਰ ਕਹਿਣ ਲੱਗਿਆ, ਤਰੀਕਾ ਇਹ ਹੈ ਕਿ ਤੂੰ ਬਿਲਕੁਲ ਸੱਚਾ ਸੁੱਚਾ ਹੋਵੇਂ ਤੇ ਲੋਕ ਤੇਰੀ ਨਿੰਦਾ ਕਰਨ, ਫਿਰ ਤੇਰੀ ਨਿੰਦਾ ਕਰਨ ਵਾਲੇ ਲੋਕ ਇਸ ਲਿੱਦ ਨੂੰ ਖਾ ਜਾਣਗੇ। ਰਾਜੇ ਕਿਹਾ, ਠੀਕ ਹੈ। ਰਾਜਾ ਕਹਾਣੀ ਦੱਸਦੀ ਕਿ ਆਪਣੇ ਨਗਰ ਵਿੱਚ ਚਲਿਆ ਗਿਆ, ਸ਼ਹਿਰ ਵਿੱਚ ਚਲੇ ਗਏ, ਜਾ ਕੇ ਉਹਨੇ ਕਵੇਸ਼ਵਾ ਨੂੰ ਬੁਲਾਇਆ। ਕਹਿਣ ਲੱਗਾ, ਤੂੰ ਮੇਰੀ ਪੁੱਤਰੀ ਹੈ, ਮੈਂ ਆਪਣੀ ਨਿੰਦਾ ਕਰਾਉਣੀ ਹੈ, ਉਸ ਨਿੰਦਾ ਲਈ ਮੈਂ ਇੱਕ ਸਵਾਂਗ ਰਚਣਾ ਹੈ। ਸਵਾਂਗ, ਸਵਾਂਗ ਦਾ ਅਰਥ ਹੈ ਭੇਖ ਧਾਰਨਾ। ਅਸਲ ਗੱਲ ਹੋਣੀ ਨਾ, ਪਰ ਵੈਸਾ ਭੇਖ ਧਾਰ ਲੈਣਾ, ਉਹਨੂੰ ਸਵਾਂਗ ਕਹਿੰਦੇ। ਰਾਜਾ ਕਹਿਣ ਲੱਗਾ, ਨਿੰਦਾ ਕਰਾਉਣ ਲਈ ਮੈਂ ਇੱਕ ਸਵਾਂਗ ਰਚਣਾ ਹੈ, ਉਹਦੇ ਵਿੱਚ ਤੂੰ ਮੇਰੀ ਪੁੱਤਰੀ ਹੈ, ਇਸ ਲਈ ਤੈਨੂੰ ਮੇਰੀ ਮਦਦ ਕਰਨੀ ਪੈਗੀ। ਕਹਿਣ ਲੱਗੀ, ਦੱਸੋ। ਕਹਿਣ ਲੱਗਾ, ਬਸ ਮੈਂ ਆਪਣੇ ਹੱਥ ਵਿੱਚ ਸ਼ਰਾਬ ਦੀ ਬੋਤਲ ਲਵਾਂਗਾ ਤੇ ਤੂੰ ਮੇਰਾ ਹੱਥ ਪਕੜ ਕੇ ਸਾਰੇ ਸ਼ਹਿਰ ਵਿੱਚ ਇੱਕ ਚੱਕਰ ਲਗਾਉਣਾ ਹੈ। ਕਹਿਣ ਲੱਗੀ, ਠੀਕ ਹੈ। ਰਾਜੇ ਨੇ ਸ਼ਰਾਬੀਆਂ ਦਾ ਸਵਾਂਗ ਬਣਾ ਲਿਆ, ਹੱਥ ਵਿੱਚ ਸ਼ਰਾਬ ਦੀ ਬੋਤਲ ਲੈ ਲਈ, ਦੋ ਚਾਰ ਜਗ੍ਹਾ ਕੱਪੜਿਆਂ ਨੂੰ ਹਲਦੀ ਲਗਾ ਲਈ, ਬਿਲਕੁਲ ਸ਼ਰਾਬੀਆਂ ਜੈਸਾ ਲਿਬਾਸ ਬਣਾ ਕੇ ਉਸ ਵੇਸਵਾ ਦਾ ਹੱਥ ਪਕੜ ਕੇ ਬਾਜ਼ਾਰ ਵਿੱਚ ਲੈ ਤੁਰਿਆ। ਮੈਂ ਆਪ ਜੀ ਨੂੰ ਪਿਛਲੇ ਦਿਨਾਂ 'ਚ ਅਰਜ਼ ਕੀਤੀ ਸੀ ਕਿ ਇਹ ਜ਼ਰੂਰੀ ਨਹੀਂ ਕਿ ਜੋ ਤੁਸੀਂ ਵੇਖਦੇ ਹੋ ਉਹ ਸੱਚ ਹੋਵੇ। ਉਹ ਗਲਤ ਵੀ ਹੋ ਸਕਦਾ ਹੈ, ਕਿਉਂਕਿ ਤੁਹਾਡੀ ਦ੍ਰਿਸ਼ਟੀ ਤਾਂ ਬਾਹਰਲੀ ਪਰਤ ਨੂੰ ਤੱਕਦੀ ਹੈ, ਅੰਦਰ ਨਹੀਂ ਵੇਖ ਸਕਦੀ। ਹੁਣ ਉਸ ਰਾਜੇ ਨੂੰ ਅਗਰ ਤੁਸੀਂ ਤੱਕੋ, ਜਾਣਦੇ ਹੋ, ਬੇਸਵਾਨ ਜਾਣਦੇ ਹੋ, ਤਾਂ ਤੁਸੀਂ ਕੀ ਕਹੋਗੇ? ਇਹ ਕਹੋਗੇ ਨਾ ਕਿ ਰਾਜਾ ਵੇਸਵਾਨ ਨੂੰ ਨਹੀਂ ਫਿਰਦਾ। ਪਰ ਰਾਜੇ ਨੇ ਤਾਂ ਵੇਸਵਾਨ ਪੁੱਤਰੀ ਬਣਾਇਆ ਹੈ ਪਹਿਲਾਂ, ਉਸ ਗੱਲ ਨੂੰ ਤਾਂ ਤੁਸੀਂ ਜਾਣਦੇ ਨੇ। ਹੂਬ ਹੂ ਸੰਸਾਰ ਦੇ ਸ਼ਹਿਰ ਦੇ ਲੋਕਾਂ ਨੇ ਐਸਾ ਹੀ ਜੋ ਦੇਖਿਆ ਤੇ ਨਿੰਦਾ ਸ਼ੁਰੂ ਕਰ ਦਿੱਤੀ। ਬੜਾ ਧਰਮੀ ਸੀ, ਪਤਾ ਨਹੀਂ ਕੀ ਹੋਇਆ, ਰਾਜੇ ਦਾ ਬੇੜਾ ਘੱਟ ਗਿਆ। ਰਾਜਾ ਸ਼ਰਾਬੀ ਹੋ ਕੇ ਵੇਸਵਾ ਨੂੰ ਬਿਨਾਂ ਲੱਜ ਸ਼ਰਮ ਦੇ ਬਾਂਹ ਪਕੜ ਕੇ ਸ਼ਹਿਰ ਵਿੱਚ ਲਈ ਫਿਰਦਾ। ਜਿੰਨੇ ਮੇਰੇ ਵਰਗੇ ਨਿੰਦਕ ਸਨ ਸਭ ਨੇ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ। ਬੜੀ ਚਰਚਾ ਤਿੰਨ ਚਾਰ ਦਿਨ ਲਗਾਤਾਰ ਸ਼ਹਿਰ ਵਿੱਚ ਚੱਲਦੀ ਰਹੀ ਇਸ ਗੱਲ ਦੀ ਕਿ ਰਾਜਾ ਵੇਸਵਾਗਾਮੀ ਹੋ ਗਿਆ ਹੈ, ਵੇਸਵਾ ਨਾਲ ਸਾਂਝ ਪਾ ਲਈ। ਰਾਜਾ ਗੱਲ ਮਿੱਠੀ ਪੈ ਗਈ, ਕਿਉਂਕਿ ਉਹ ਤਾਂ ਇੱਕ ਦਿਨ ਦਾ ਠੌਂਕ ਸੀ ਰਾਜੇ ਨੇ ਰੱਖਿਆ। ਉਹ ਇੱਕ ਦਿਨ ਗੁਜ਼ਰ ਗਿਆ, ਕਈ ਦਿਨ ਲਗਾਤਾਰ ਚਰਚਾ ਚੱਲਦੀ ਰਹੀ। ਐਸਾ ਹੁੰਦਾ ਹੈ ਜਦੋਂ ਕੋਈ ਇੱਕ ਵਾਰ ਤੁਹਾਡੇ ਸਾਹਮਣੇ ਕੋਈ ਨਾਮਵਰ ਪੁਰਸ਼ ਦਿਸੇ ਤੁਹਾਨੂੰ ਕੋਈ ਗਲਤੀ ਕਰ ਰਿਹਾ ਹੈ, ਬੜਾ ਬੜਾ ਲੰਬਾ ਸਮਾਂ ਫਿਰ ਲੋਕ ਉਸਦੀ ਚਰਚਾ ਕਰਦੇ ਨੇ। ਪਰ ਪਰਾਏ ਬੁਰੇ ਨੂੰ ਉਹ ਤਾਂ ਸ਼ਾਇਦ ਪੂਰਾ ਨਾ ਹੋਵੇ, ਪਰ ਉਸ ਨੂੰ ਆਪਣੇ ਮਨ ਵਿੱਚ ਬੁਰਾ ਕਰਕੇ ਧਾਰਨ ਕਰਕੇ ਰੱਖਦੇ ਨੇ, ਦੂਸਰੇ ਦੀ ਗੰਦਗੀ ਆਪਣੇ ਅੰਦਰ ਲੈ ਆਉਂਦੇ। ਇਹ ਸੋਚਦੇ ਨਹੀਂ ਕਿ ਮੇਰਾ ਮਨ ਇਸ ਨਾਲ ਮੈਲਾ ਹੋ ਜਾਏਗਾ, ਮੈਂ ਕੀ ਲੈਣਾ ਹੈ ਕਿਸੇ ਦੇ ਕਰਮ। ਤੋ ਰਾਜਾ ਫਕੀਰ ਦੇ ਪਾਸ ਗਿਆ ਹੈ। ਜਦੋਂ ਫਕੀਰ ਦੀ ਝੌਂਪੜੀ ਦੇ ਪਿੱਛੇ ਗਿਆ ਤੋ ਦੇਖਿਆ ਕਿ ਉਹੀ ਜਿਤਨੀ ਲਿੱਦ ਉਸਨੇ ਦਾਨ ਕੀਤੀ ਸੀ ਉਤਨੀ ਬਾਕੀ ਰਹਿ ਗਈ। ਪੁੱਛਿਆ, ਮਹਾਰਾਜ ਇਹ ਇੰਨੀ ਕਿਉਂ ਬਚ ਗਈ ਹੈ? ਕਹਿਣ ਲੱਗੇ, ਰਾਜਨ, ਤੇਰੇ ਸ਼ਹਿਰ ਵਿੱਚ ਫਲਾਣੇ ਮੁਹੱਲੇ ਵਿੱਚ ਇੱਕ ਬਜ਼ੁਰਗ ਮਾਤਾ ਰਹਿੰਦੀ ਹੈ, ਜਿਹੜੀ ਆਪਣੀ ਨੇਕ ਕਮਾਈ ਕਰਕੇ ਲੋਕਾਂ ਨੂੰ ਸੂਤਰ ਕੱਤ ਕੇ ਆਪਣਾ ਪੇਟ ਪਾਲਦੀ ਅਤੇ ਨਾਲ ਨਾਲ ਸਿਮਰਨ ਕਰਦੀ ਹੈ। ਸਿਮਰਨ ਨਾਲ ਉਸ ਮਾਈ ਨੂੰ ਸੋਝੀ ਹੈ, ਨਿਰੰਕਾਰ ਦੀ ਉਸ 'ਤੇ ਦਇਆ ਹੈ, ਉਹ ਕਿਸੇ ਦੀ ਨਿੰਦਾ ਨਹੀਂ ਕਰਦੀ। ਉਸ ਮਾਈ ਨੇ ਤੇਰੀ ਵੀ ਨਿੰਦਾ ਨਹੀਂ ਕੀਤੀ। ਅਗਰ ਉਹ ਮਾਤਾ ਇਹ ਨਿੰਦਾ ਕਰ ਦੇਵੇ ਤਾਂ ਇਹ ਲਿੱਤ ਤੈਨੂੰ ਨਹੀਂ ਖਾਣੀ ਪਏਗੀ, ਫਿਰ ਇਹ ਸਾਰੀ ਖਤਮ ਹੋ ਜਾਏਗੀ। ਕਹਿਣ ਲੱਗਾ, ਠੀਕ ਹੈ। ਰਾਜੇ ਨੇ ਅੱਜ ਘਰ ਵਿੱਚ ਜਾ ਕੇ ਦੂਜਾ ਸਵਾਂਗ ਬਣਾਇਆ ਹੈ, ਸਧਾਰਨ ਵਿਅਕਤੀ ਦਾ, ਆਮ ਲੋਕਾਂ ਦਾ ਸਵਾਂਗ ਬਣਾ ਲਿਆ। ਵੈਸੇ ਕੱਪੜੇ ਪਹਿਨ ਲਏ ਕਿ ਕੋਈ ਪਹਿਚਾਣੇ ਨਹੀਂ। ਉਸ ਮਾਤਾ ਦੇ ਮੁਹੱਲੇ ਵਿੱਚ ਚਲੇ ਗਏ। ਮਾਤਾ ਦੇ ਮੁਹੱਲੇ ਵਿੱਚ ਜਾ ਕੇ ਮਾਤਾ ਨੂੰ ਤੱਕਿਆ, ਮਾਤਾ ਦੇ ਪਾਸ ਬੈਠ ਗਿਆ। ਮਾਤਾ, ਇੱਕ ਗੱਲ ਸੁਣੀ ਹੈ? ਕਹਿਣ ਲੱਗੀ, ਕੀ? ਤੇ ਰਾਜਾ ਸ਼ੁਰੂ ਹੋ ਗਿਆ, ਆਪਣਾ ਰਾਜਾ ਕਰਕ ਗਿਆ ਹੈ ਮਾਤਾ। ਉਹ ਵੇਸਵਾ ਨੂੰ ਲੈ ਕੇ ਬਾਜ਼ਾਰਾਂ 'ਚ ਘੁੰਮਦਾ ਹੈ, ਬੜਾ ਧਰਮੀ ਸੀ, ਪਰ ਪਤਾ ਨਹੀਂ ਕੀ ਹੋ ਗਿਆ ਉਸਨੂੰ। ਮਾਤਾ, ਉਸਨੇ ਸ਼ਰਾਬ ਵੀ ਪੀਤੀ, ਵੇਸਵਾਗਾਮੀ ਹੋ ਗਿਆ। ਜਦੋਂ ਰਾਜਾ ਐਸਾ ਕਰਕੇ ਜਾਏ, ਪ੍ਰਜਾ ਦਾ ਕੀ ਧਿਆਨ ਰੱਖੇਗਾ, ਪ੍ਰਜਾ ਦਾ ਕੀ ਹਾਲ ਹੋਵੇਗਾ? ਕਿਤਨੀ ਦੇਰ ਤੱਕ ਉਹ ਰਾਜਾ ਇਕੱਲਾ ਹੀ ਬੋਲਦਾ ਗਿਆ, ਮਾਤਾ ਨਹੀਂ ਬੋਲੀ, ਚੁੱਪ ਰਹੀ। ਜਦੋਂ ਬੋਲਣ ਤੋਂ ਨਾ ਹਟਿਆ ਤੇ ਉਸ ਬਜ਼ੁਰਗ ਮਾਈ ਨੇ ਸ਼ਬਦ ਕਹਿ ਕਹਿਣ ਲੱਗੀ, ਬੇਟਾ, ਰਾਜਾ ਕੁਝ ਪਿਆ ਕਰੇ, ਮੇਰੇ ਤੋਂ ਲਿੱਦ ਨਹੀਂ ਖਾਧੀ ਜਾਂਦੀ, ਮੈਂ ਲਿੱਦ ਨਹੀਂ ਖਾ ਸਕਦੀ। ਨਿੰਦਾ ਕਰਨੀ ਕਿਸੇ ਦੀ ਵਿਸਤਾ ਖਾਣ ਦੇ ਬਰਾਬਰ ਹੈ, ਪਰ ਲੋਕ ਕਰਦੇ। ਬਾਣੀ ਨੇ ਐਸੇ ਬਚਨ ਕਹੇ ਨੇ, ਨਿੰਦਾ ਫਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਘੁਰ ਪਵਨ। ਮੂਰਖ ਲੋਕ, ਘੋਰ ਮੂਰਖ ਲੋਕ, ਅਤ ਮੂਰਖ ਲੋਕ ਨਿੰਦਾ ਕਰਦੇ ਨੇ, ਤੇ ਜਿਹੜੇ ਨਿੰਦਾ ਕਰਦੇ ਨੇ ਕਿਸੇ ਦੀ ਵੀ, ਉਹਨਾਂ ਦੇ ਮੂੰਹ ਦਰਗਾਹ ਵਿੱਚ ਕਾਲੇ ਹੁੰਦੇ ਨੇ ਤੇ ਕੁੰਭੀ ਨਰਕ ਵਿੱਚ ਉਹਨਾਂ ਨੂੰ ਸੁੱਟਿਆ ਜਾਂਦਾ। ਇਹ ਬਾਣੀ ਦਾ ਕਥਨ ਹੈ। ਤਾਂ ਬੀਜ ਤੁਹਾਡੇ ਆਪਣੇ ਹੱਥ ਵਿੱਚ, ਤੁਸੀਂ ਕੀ ਬੀਜਦੇ ਹੋ? ਐਸੀ ਦਾਨ ਦੀ ਪ੍ਰਥਾ ਹਿੰਦੁਸਤਾਨ ਵਿੱਚ ਚੱਲੀ ਕਿ ਲੋਕ ਦਾਨ ਕਰਨ ਲੱਗ ਪਏ, ਔਰ ਐਸਾ ਦਾਨ, ਸੋਨਾ ਦਾਨ ਕਰਨਾ, ਪਦਾਰਥ ਦਾਨ ਕਰਨੇ ਨੇ, ਕੱਪੜੇ ਦਾਨ ਕਰਨੇ ਨੇ, ਜ਼ਮੀਨ ਦਾਨ ਕਰਨੀ ਹੈ। ਇੱਥੋਂ ਤੱਕ ਵੀ ਹਿੰਦੁਸਤਾਨ ਵਿੱਚ ਹੋਇਆ ਕਿ ਲੋਕਾਂ ਨੇ ਆਪਣੀਆਂ ਪਹਿਲੀਆਂ ਜੰਮੀਆਂ ਲੜਕੀਆਂ ਵੀ ਦਾਨ ਕੀਤੀਆਂ, ਉਹਨਾਂ ਨੂੰ ਦੇਵਦਾਸੀਆਂ ਕਿਹਾ ਜਾਂਦਾ। ਉਹ ਅੱਜ ਵੀ ਕਰਨਾਟਕਾ ਦੇ ਮੰਦਰਾਂ ਵਿੱਚ ਉੱਧਰ ਐਸਾ ਚੱਲਦਾ ਹੈ ਕਿ ਉਹ ਦੇਵਦਾਸੀਆਂ ਭਗਵਾਨ ਦੀ ਮੂਰਤੀ ਦੇ ਅੱਗੇ ਨ੍ਰਿਤ ਕਰਦੀਆਂ, ਨਾਚ ਕਰਦੀਆਂ। ਲੋਕਾਂ ਨੇ ਐਸੇ ਦਾਨ ਵੀ ਕੀਤੇ ਕਿ ਆਪਣੀ ਔਰਤ ਨੂੰ ਪੂਰੇ ਗਹਿਣੇ ਪਹਿਨਾ ਕੇ ਅਤੇ ਕਿਸੇ ਨੂੰ ਦਾਨ ਕਰ ਦੇਣਾ। ਬਾਣੀ 'ਚ ਐਸਾ ਜ਼ਿਕਰ ਆਇਆ ਹੈ, ਜੇ ਕੋ ਗ੍ਰਹਿਣ ਕਰੇ ਕੋ ਖੇਤ, ਅਰਪੈ ਨਾਰ ਸ਼ਿੰਗਾਰ ਸਮੇਤ, ਸਗਲੀ ਸਿਮਰਤੀ ਸਰਵਨੀ ਸੁਣੈ, ਕਰੈ ਨਿੰਦ ਕਵਨੈ ਨਹੀਂ ਗੁਣੈ। ਜੇ ਕੋਈ ਕੁਰਕਸ਼ੇਤਰ 'ਤੇ ਜਾ ਕੇ ਰਹਿਣ ਲੱਗ ਜਾਏ, ਆਪਣੀ ਔਰਤ ਨੂੰ ਗਹਿਣੇ ਪਹਿਰਾ ਕੇ ਦਾਨ ਕਰ ਦੇਵੇ, 27 ਸਿਮਰਤੀਆਂ ਨੂੰ ਆਪਣੇ ਕੰਨਾਂ ਨਾਲ ਸੁਣ ਲਵੇ, ਅਤੇ ਇੰਨਾ ਕੁਝ ਕਰਕੇ ਅਗਰ ਉਹ ਵਿਅਕਤੀ ਨਿੰਦਾ ਕਰਦਾ ਹੈ ਤਾਂ ਉਸ ਦੇ ਪਹਿਲੇ ਕੀਤੇ ਸਾਰੇ ਕਰਮ ਵਿਅਰਥ ਹੋ ਜਾਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਕਿ ਤੂੰ ਪੁੰਨ ਕਰਦਾ ਹੈ ਤਾਂ ਆਪਣੇ ਆਪ ਨਹੀਂ, ਜੇ ਕੋਈ ਭਲਾ ਕਰਮ ਤੂੰ ਕਰਦਾ ਹੈ ਤਾਂ ਆਪਣੇ ਆਪ ਨਹੀਂ, ਉਸ ਦੀ ਕਿਰਪਾ ਨਾਲ ਕਰਦਾ ਹੈ। ਉਹ ਤੇਰੇ ਅੰਦਰ ਭਲੇ ਦਾ ਬੀਜ ਦਿੰਦਾ, ਉਹ ਤੈਨੂੰ ਭਲੇ ਕਰਮ ਲਈ ਪ੍ਰੇਰਣਾ ਦੇ ਦਿੰਦਾ ਕਿ ਤੂੰ ਕਰ, ਜੇ ਤੇਰੀ ਕੋਈ ਤਾਕਤ ਨਹੀਂ ਤੂੰ ਨਾ ਕਰ ਸਕੇ। ਤੂੰ ਕਿਸੇ ਨੂੰ ਕੁਝ ਦੇਣਾ ਹੈ, ਤੂੰ ਦੇਣਾ ਚਾਹੁੰਦਾ ਵੀ ਨਹੀਂ, ਪਰ ਫਿਰ ਵੀ ਤੇਰੇ ਅੰਦਰੋਂ ਆਵਾਜ਼ ਆ ਰਹੀ ਕਿ ਨਹੀਂ, ਦੇ ਦਾਨ ਦੇਣਾ ਚਾਹੀਦਾ ਹੈ। ਕਈ ਵਾਰ ਤਰਲਣ ਦਾ ਯਤਨ ਕਰਦਾ ਪਰ ਤੇਰੇ ਅੰਦਰਲੀ ਆਵਾਜ਼ ਇੰਨੀ ਪ੍ਰਗਾਢ ਹੈ, ਇੰਨੀ ਪਰਪੱਕ ਹੈ ਕਿ ਤੂੰ ਦਾਨ ਦੇਣ ਲਈ ਮਜਬੂਰ ਹੋ ਜਾਂਦਾ ਉਸ ਆਵਾਜ਼ ਦੇ ਹੱਥੋਂ, ਪਰ ਤੈਨੂੰ ਦਾਨ ਦੇਣਾ ਪੈਂਦਾ ਹੈ। ਹਾਲਾਂਕਿ ਤੂੰ ਦੇਣਾ ਨਹੀਂ ਸੀ ਚਾਹੁੰਦਾ, ਤੇਰੇ ਮਨ ਨੇ ਕਈ ਘਾੜਤਾਂ ਘੜੀਆਂ ਸਨ ਕਿ ਬਹੁਤਾ ਕੀ ਦੇਣਾ, ਥੋੜ੍ਹਾ ਦੇ ਦਿਓ, ਥੋੜ੍ਹੇ ਨਾਲ ਵੀ ਤਾਂ ਚੱਲ ਹੀ ਜਾਏਗਾ ਨਾ, ਕੀ ਕਰਨਾ ਹੈ, ਨਾ ਦੇਈਏ ਤਾਂ ਵੀ ਚੱਲ ਜਾਏਗਾ, ਸਾਰੇ ਦੇ ਰਹੇ ਨੇ। ਫਿਰ ਅੰਦਰਲੀ ਆਵਾਜ਼ ਤੇਰੀ ਤੈਨੂੰ ਇਤਨਾ ਪ੍ਰੈਸ਼ਰ ਤੇਰੇ 'ਤੇ ਪਾਉਂਦੀ ਹੈ ਕਿ ਤੂੰ ਬਿਨਾਂ ਕਿਸੇ ਗੱਲ ਕੀਤੇ ਉਸ ਆਵਾਜ਼ ਦੇ ਅਧੀਨ ਹੋ ਕੇ ਦਾਨ ਕਰ ਦਿੰਦਾ, ਉਹ ਤੇਰੇ ਤੋਂ ਕਰਾ ਲੈਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦਾਨ ਕਰਾਉਣਾ ਵੀ, ਦਾਨ ਦੇਣਾ ਵੀ ਉਸ ਦੀ ਕਿਰਪਾ ਨਾਲ ਹੁੰਦਾ ਹੈ। ਵੈਸੇ ਨਹੀਂ ਤਾਂ ਕੌਣ ਦਿੰਦਾ? ਕਿਸੇ ਨੂੰ ਕੋਈ ਨਹੀਂ ਦਿੰਦਾ। ਉਸ ਦੀ ਕਿਰਪਾ ਹੋ ਜਾਏ ਤਾਂ ਲੋਕ ਸਭ ਕੁਝ ਅਰਪਣ ਕਰ ਦਿੰਦੇ ਨੇ। ਐਸੇ ਐਸੇ ਵਿਅਕਤੀ ਜਿਹੜੇ ਇਹ ਕਹਿੰਦੇ ਨੇ ਕਿ ਨਹੀਂ ਮੇਰਾ ਨਹੀਂ, ਈਸ਼ਵਰ ਦਾ ਹੈ, ਮੇਰੇ ਧਨ ਭਾਗ ਨੇ, ਤੁਸੀਂ ਲੈਣ ਲਈ ਆਏ ਹੋ ਲੈ ਜਾਓ, ਮੇਰਾ ਨਹੀਂ ਹੈ। ਕਬੀਰ ਜੀ ਦੇ ਜੀਵਨ ਵਿੱਚ ਐਸੀਆਂ ਕਹਾਣੀਆਂ ਆਉਂਦੀਆਂ ਨੇ ਕਿ ਆਪ ਇੱਕ ਵਾਰ ਕੱਪੜਾ ਉਣ ਕੇ ਲੜਕੀ ਦੀ ਸ਼ਾਦੀ ਰੱਖੀ ਹੈ, ਬਾਜ਼ਾਰ ਵਿੱਚ ਵੇਚਣ ਲਈ ਚਲੇ ਗਏ, ਭਗਵਾਨ ਨੇ ਸਾਧੂ ਦਾ ਵੇਸ਼ ਬਣਾ ਲਿਆ, ਆ ਕਬੀਰ ਦੇ ਅੱਗੇ ਹੱਥ ਫਲਾਇਆ, ਲਿਆ ਭਾਈ ਦਾਨ ਚਾਹੀਦਾ। ਕੀ ਚਾਹੀਦਾ? ਕੱਪੜਾ ਕੋਈ ਨਹੀਂ, ਸਰਦੀ ਦੇ ਦਿਨ ਨੇ, ਕਿੰਨੇ ਕੁ ਨਾਲ ਗੁਜ਼ਾਰਾ ਹੋਏਗਾ? ਗਾਤੀ ਬਣਾਉਣੀ ਹੈ, ਧੋਤੀ ਬਣਾਉਣੀ ਹੈ, ਗਲ 'ਚ ਪਹਿਨਣ ਵਾਲਾ ਬਣਾਉਣਾ ਹੈ, ਸਿਰ ਕੱਜਣ ਲਈ ਵੀ ਚਾਹੀਦਾ ਹੈ, ਉੱਪਰ ਉੜਨ ਲਈ ਚਾਦਰ ਵੀ ਚਾਹੀਦੀ ਹੈ, ਥੱਲੇ ਵਿਛਾਉਣ ਲਈ ਵੀ ਚਾਹੀਦਾ ਹੈ, ਕੋਈ 20 ਗਜ ਕੱਪੜਾ ਲੱਗ ਜਾਏਗਾ। ਯਾਦ ਰੱਖਿਓ, 21 ਗਜ ਕੱਪੜਾ ਤਾਣੀ ਚ ਹੁੰਦਾ ਹੈ। ਬਾਣੀ ਜੇਕਰ ਐਸਾ ਆਉਂਦਾ ਹੈ ਕਿ 21 ਗਜ ਦੀ ਤਾਣੀ ਹੁੰਦੀ ਹੈ, 40 ਗਜ ਦੀ ਵੀ ਤਾਣੀ ਹੁੰਦੀ ਹੈ, ਤਾਂ ਪੂਰੀ ਦੀ ਪੂਰੀ ਤਾਣੀ ਉਹ ਸਾਧੂ ਨੇ ਨੂੰ ਕਬੀਰ ਨੇ ਦੇ ਦਿੱਤੀ ਕਿ ਲੈ ਜਾਓ ਮੇਰੇ ਧਨ ਪਾਗ ਨੇ, ਜੇ ਤੁਸੀਂ ਆ ਕੇ ਮੰਗਿਆ ਹੈ ਦੇ ਦਿੱਤਾ ਸਭ। ਤਾਂ ਕਬੀਰ ਨੂੰ ਕੋਈ ਘਾਟਾ ਰਿਹਾ, ਕਬੀਰ ਨਿਰੰਕਾਰ ਨਾਲ ਜੁੜ ਗਿਆ। ਤਾਂ ਦਾਨ ਪੁੰਨ ਮਨੁੱਖ ਨਹੀਂ ਕਰਦਾ, ਨਾ ਕੋਈ ਭਲਾ ਕਰਮ ਪੁੰਨ ਕਰ ਸਕੇ, ਨਾ ਆਪਣੇ ਪਾਸੋਂ ਕਿਸੇ ਨੂੰ ਦੇ ਸਕੇ, ਜਦੋਂ ਉਹ ਚਾਹੇ ਦਵਾ ਦਿੰਦਾ ਹੈ, ਕਿਉਂਕਿ ਜੀਵ ਉਸਦਾ ਪ੍ਰੇਰਿਆ ਹੀ ਕਰਦੇ ਨੇ। ਜਿੱਤ ਜਿੱਤ ਲਾਵੋ ਤਿੱਤ ਤਿੱਤ ਲੱਗਣਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਜਿੱਥੇ ਜਿੱਥੇ ਉਹ ਜੀਵਨ ਲਾ ਲੈਂਦਾ ਹੈ ਜੀਵ ਲੱਗ ਜਾਂਦੇ ਨੇ। ਤਾਂ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਗੱਲ ਕਹਿ ਰਹੇ ਨੇ ਕਿ ਜਿਸ ਦੀ ਕਿਰਪਾ ਨਾਲ ਕਰਹਿ ਪੁੰਨ ਬਹੁ ਦਾਨ, ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ, ਜਿਸ ਦੀ ਕਿਰਪਾ ਨਾਲ ਤੂੰ ਪੁੰਨ ਭਲੇ ਕਰਮ ਕਰਦਾ ਹੈ ਅਤੇ ਬਹੁਤਾ ਦਾਨ ਦਿੰਦਾ ਹੈ। ਯਾਦ ਰੱਖਿਓ, ਜਿੰਨਾ ਕੋਈ ਬੀਜਦਾ ਹੈ ਓਨਾ ਹੀ ਕੱਟਦਾ ਹੈ। ਕਿਸੇ ਨੇ 1 ਏਕੜ ਖੇਤੀ ਬੀਜੀ ਉਹ 1 ਏਕੜ ਕੱਟੇਗਾ, ਕਿਸੇ ਨੇ 10 ਏਕੜ ਬੀਜੀ ਉਹ 10 ਏਕੜ ਕੱਟੇਗਾ, ਕਿਸੇ ਨੇ 100 ਏਕੜ ਬੀਜੀ ਉਹ 100 ਏਕੜ ਕੱਟੇਗਾ, ਕਿਸੇ ਨੇ 1 ਰੁਪਇਆ ਦਾਨ ਕੀਤਾ ਉਹਨੂੰ ਓਨਾ ਫਲ ਮਿਲੇਗਾ, ਕਿਸੇ ਨੇ 10 ਦਿੱਤੇ ਉਹਨੂੰ ਓਨਾ ਫਲ ਮਿਲੇਗਾ, ਕੋਈ ਸੈਂਕੜੇ ਦਾਨ ਕਰਦਾ ਉਹਨੂੰ ਓਨਾ ਮਿਲਦਾ, ਕੋਈ ਹਜ਼ਾਰਾਂ ਦਾਨ ਕਰਦਾ ਉਹਨੂੰ ਓਨਾ ਮਿਲਦਾ। ਇਹ ਖੇਤੀ ਵਾਂਗ ਹੈ, ਜਿੰਨੀ ਜਿੰਨੀ ਖੇਤੀ ਕੋਈ ਬੀਜਦਾ ਹੈ ਓਨਾ ਓਨਾ ਉਸਨੂੰ ਪ੍ਰਾਪਤ ਹੋ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਦੀ ਕਿਰਪਾ ਨਾਲ ਤੂੰ ਪੁੰਨ ਭਲੇ ਕਰਮ ਕਰਦਾ ਹੈ ਅਤੇ ਬਹੁ ਦਾਨ ਬਹੁਤਾ ਦਾਨ ਜੀਵਨ ਦੇਣਾ ਕਰਦਾ ਹੈ।
ਮਨ ਆਠ ਪਹਿਰ ਕਸ ਕਰ ਤਿਸ ਕਾ ਧਿਆਨ,
ਅਜੀਬ 8 ਪਹਿਰ ਜਿਸ ਦੀ ਕਿਰਪਾ ਨਾਲ ਤੂੰ ਭਲੇ ਕਰਮ ਦਾਨ ਕਰਦਾ ਹੈ, 8 ਪਹਿਰ ਉਸਦਾ ਧਿਆਨ ਥਰ। ਤੂੰ ਇਹ ਸੋਚ ਕੇ ਮੈਂ ਨਹੀਂ ਕਰ ਰਿਹਾ, ਉਹ ਮੇਰੇ ਤੋਂ ਕਰਾ ਰਿਹਾ। ਕਦੇ ਦਰਬਾਰ ਸਾਹਿਬ ਜਾਂਦੇ ਤੇ ਦਰਬਾਰ ਸਾਹਿਬ ਦੇ ਅੰਦਰ ਜਦੋਂ ਜਾਈਏ, ਡਿਊਟੀ ਬਾਹਰਲੀ ਦਰਸ਼ਨੀ ਡਿਊਟੀ ਲੰਘ ਕੇ ਅੰਦਰ ਦਰਬਾਰ ਸਾਹਿਬ ਦੇ ਗੇਟ ਦੇ ਅੱਗੇ ਉੱਪਰ ਨੂੰ ਦੇਖਣਾ, ਕਦੇ ਉੱਪਰ ਇੱਕ ਸੋਨੇ ਦਾ ਪੱਤਰਾ ਲੱਗਿਆ, ਸਾਰੇ ਤੋਂ ਸੋਨਾ ਚੜ੍ਹਿਆ, ਉਹ ਸੋਨੇ ਦੇ ਪੱਤਰੇ ਤੇ ਮੂੜ ਮੰਤਰ ਲਿਖਿਆ ਹੈ। ਮੂੜ ਮੰਤਰ ਦੇ ਥੱਲੇ ਇਹ ਗੱਲ ਲਿਖੀ ਹੈ ਕਿ ਵਾਹਿਗੁਰੂ ਨੇ ਨਿਰੰਕਾਰ ਨੇ ਆਪਣੇ ਸੇਵਕ ਰਣਜੀਤ ਸਿੰਘ ਤੇ ਦਇਆ ਕਰਕੇ ਇਹ ਸੇਵਾ ਲਈ, ਸੇਵਾ ਕਰਾਈ। ਐਸਾ ਨਹੀਂ ਲਿਖਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕੀਤੀ, ਉਸਨੇ ਦਇਆ ਕਰਕੇ ਸੇਵਾ ਕਰਾਈ। ਉਹ ਜਦੋਂ ਜੀਵਾਂ ਤੇ ਦਇਆ ਕਰਦਾ ਹੈ ਉਦੋਂ ਭਲੇ ਕਰਮ ਕਰਾਉਂਦਾ ਹੈ, ਜਦੋਂ ਜੀਵਾਂ ਤੇ ਦਇਆ ਕਰਦਾ ਹੈ ਉਦੋਂ ਪੁੰਨ ਕਰਮ ਕਰਾਉਂਦਾ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਐਸੇ ਪ੍ਰਭੂ ਦਾ ਧਿਆਨ 8 ਪਹਿਰ ਤੂੰ ਰੱਖਣਾ ਕਰ, ਉਸਨੂੰ ਜਪ, 8 ਪਹਿਰ ਉਸਦਾ ਵੱਲ ਧਿਆਨ ਦੇ ਜੋ ਤੇਰੇ ਤੋਂ ਭਲੇ ਕਰਮ ਕਰਾਉਂਦਾ ਹੈ।
ਜੈ ਪ੍ਰਸਾਦ ਤੂੰ ਆਚਾਰ ਵਿਵਹਾਰੀ,
ਜਿਸ ਦੀ ਕਿਰਪਾ ਨਾਲ ਆਚਾਰ ਹੁੰਦਾ ਆਚਰਣ, ਆਚਰਣ ਆਚਰਣ ਸਮਝ ਲਿਓ, ਜਿਸ ਨੂੰ ਤੁਸੀਂ ਕਰੈਕਟਰ ਕਹਿੰਦੇ ਹੋ, ਜਿਸ ਦੀ ਕਿਰਪਾ ਨਾਲ ਤੇਰਾ ਆਚਰਣ ਚੰਗਾ ਹੈ, ਜਿਸ ਦੀ ਕਿਰਪਾ ਨਾਲ ਤੇਰਾ ਵਿਵਹਾਰ ਚੰਗਾ ਹੈ। ਯਾਦ ਰੱਖਿਓ, ਇਹ 3 ਚੀਜ਼ਾਂ ਨੇ। ਪਹਿਲਾ ਹੈ ਆਚਾਰ ਆਚਰਣ, ਦੂਸਰਾ ਹੈ ਵਿਵਹਾਰ। ਤੁਹਾਡਾ ਸੰਸਾਰ ਨਾਲ ਵਿਵਹਾਰ ਕੈਸਾ ਹੈ, ਵਰਤ ਵਰਤਾਰਾ ਕੈਸਾ ਹੈ। ਜਦੋਂ ਆਚਾਰ ਵਿਵਹਾਰ ਤੇ ਵਿਚਾਰ ਇਹ 3 ਚੀਜ਼ਾਂ ਨੇ, ਜਦੋਂ ਤੁਹਾਡੇ ਵਿਚਾਰ ਚੰਗੇ ਹੋ ਜਾਣ ਉਦੋਂ ਤੁਹਾਡਾ ਆਚਾਰ ਚੰਗਾ ਹੋ ਜਾਂਦਾ, ਆਚਰਣ ਚੰਗਾ ਹੋ ਜਾਂਦਾ, ਕਰੈਕਟਰ ਚੰਗਾ ਹੋ ਜਾਂਦਾ, ਕਿਉਂਕਿ ਵਿਚਾਰ ਚੰਗੇ। ਜਦੋਂ ਆਚਰਣ ਚੰਗਾ ਹੋ ਜਾਏ ਉਦੋਂ ਵਿਵਹਾਰ ਚੰਗਾ ਹੋ ਜਾਂਦਾ, ਵਰਤ ਵਰਤਾਰਾ ਦੂਸਰਿਆਂ ਨਾਲ ਚੰਗਾ ਹੋ ਜਾਂਦਾ। ਤੁਸੀਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਆਪਣੇ ਧਿਆਨ ਵਿੱਚ ਮਸਤ ਰਹਿੰਦੇ ਹੋ, ਸੇਵਾ ਕਰਦੇ ਹੋ, ਸਿਮਰਨ ਕਰਦੇ ਹੋ, ਸਤਸੰਗ ਕਰਦੇ ਹੋ, ਬਾਣੀ ਪੜ੍ਹਦੇ ਹੋ, ਨਿਰੰਕਾਰ ਨਾਲ ਜੁੜਦੇ ਹੋ, ਇਹ ਤੁਹਾਡਾ ਵਿਵਹਾਰ ਹੈ। ਜਦੋਂ ਵਿਵਹਾਰ ਚੰਗਾ ਹੋ ਜਾਏ ਯਾਦ ਰੱਖੋ ਉਦੋਂ ਸੰਸਾਰ ਚੰਗਾ ਹੋ ਜਾਂਦਾ, ਕਿਉਂਕਿ ਫਿਰ ਤੁਹਾਡੀ ਸਾਂਝ ਚੰਗੇ ਲੋਕਾਂ ਨਾਲ ਪਏਗੀ, ਜਿਹੜੇ ਲੇਖ ਨੇ ਜਿਨ੍ਹਾਂ ਦੇ ਵਿਚਾਰ ਤੁਹਾਡੇ ਵਰਗੇ ਨਿਰਮਲ ਨੇ ਉਹਨਾਂ ਨਾਲ ਸਾਂਝ ਪਏਗੀ, ਉਹ ਫਿਰ ਇੱਕ ਚੰਗੀ ਜਮਾਤ, ਚੰਗਾ ਸੰਸਾਰ ਪੈਦਾ ਹੋ ਜਾਏਗਾ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ, ਜਿਸ ਦੀ ਕਿਰਪਾ ਨਾਲ ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ ਚੰਗੇ ਆਚਰਣ ਵਾਲਾ ਹੈ, ਜਿਸ ਦੀ ਕਿਰਪਾ ਨਾਲ ਤੇਰਾ ਵਿਵਹਾਰ ਚੰਗਾ ਹੈ, ਲੈਣ ਦੇ ਵਿਵਹਾਰ ਦਾ ਅਰਥ ਲੈਣ ਦੇ ਵਿਵਹਾਰ ਚੰਗਾ ਹੈ। ਅਗਲੀ ਪੰਕਤੀ ਚ ਕਹਿੰਦੇ ਹਨ,
ਜਿਸ ਪ੍ਰਭ ਕਾ ਸਾਸ ਸਾਸ ਕਿਤਾਰੀ,
ਅਜੀਬ ਐਸੇ ਪ੍ਰਭੂ ਨੂੰ ਤੂੰ ਇੱਕ ਇੱਕ ਸਵਾਸ ਨਾਲ ਚਿਤਾਰਨਾ ਕਰੇ। ਚਿਤਾਰਨ ਦਾ ਅਰਥ ਹੈ ਯਾਦ ਕਰਨਾ। ਬਾਣੀ ਵਿੱਚ ਪਰਿੰਦੇ ਦਾ ਨਾਮ ਆਇਆ ਪੰਛੀ ਦਾ, ਜਿਸ ਨੂੰ ਕੂੰਜ ਕਹਿੰਦੇ। ਕੂੰਜ ਬਾਰੇ ਸਤਿਗੁਰੂ ਨੇ ਬਾਣੀ ਚ ਐਸੇ ਸ਼ਬਦ ਲਿਖੇ ਨੇ ਕਿ ਉਹ ਸੈਂਕੜੇ ਕੂਹਾਂ ਤੋਂ ਉੱਡ ਕੇ ਪਹਾੜਾਂ ਤੋਂ ਜਦੋਂ ਬਰਫ਼ ਪੈਂਦੀ ਹੈ ਮੈਦਾਨੀ ਇਲਾਕੇ ਵਿੱਚ ਆ ਜਾਂਦੀ, ਮੈਦਾਨੀ ਇਲਾਕੇ ਵਿੱਚ ਆ ਜਾਂਦੀ, ਪਿੱਛੇ ਆਪਣੇ ਆਂਡੇ ਦੇ ਆਉਂਦੀ ਹੈ। ਔਰ ਮੈਦਾਨੀ ਇਲਾਕੇ ਵਿੱਚ ਉਧਰੋਂ ਜਦੋਂ ਬਰਫ਼ ਖੁਰ ਜਾਏ ਆਂਡਿਆਂ ਤੋਂ ਬੱਚੇ ਨਿਕਲਦੇ ਨੇ, ਆਂਡੇ ਵਿੱਚ ਬੱਚਾ ਪਿਆ, ਬੱਚਾ ਹੈ ਨਾ ਆਂਡੇ ਵਿੱਚ, ਉਹ ਮੈਦਾਨੀ ਇਲਾਕੇ ਵਿੱਚ ਆ ਗਈ ਅਤੇ ਉਹਨੇ ਆਪਣੇ ਬੱਚੇ ਦੀ ਪ੍ਰਤਪਾਲਣਾ ਕਰਨੀ ਹੈ। ਬਾਣੀ ਐਸੇ ਜ਼ਿਕਰ ਕਰਦੀ ਹੈ ਕਿ ਊਡੈ ਊਡ ਆਵੈ ਸਹਿ ਕੁਲਸਾ, ਇਸ ਪਾਛੈ ਬੱਚਰੇ ਸ਼ਰਿਆ, ਤਿੰਨ ਕਵਣ ਖਲਾਵੈ ਕਵਣ ਚਗਾ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਹੁਣ ਕੀ ਸਿਮਰਨ ਕਰਦੀ ਹੈ ਕੁੰਜ? ਸਾਡੇ ਵਾਂਗ ਵਾਹਿਗੁਰੂ ਵਾਹਿਗੁਰੂ ਪਾਉਂਦਾ ਨਹੀਂ ਕੁੰਜ ਨੂੰ ਹੈ। ਸਿਮਰਨ ਦਾ ਅਰਥ ਹੈ ਯਾਦ। ਬਾਣੀ ਚ ਇਹ ਵੀ ਸਵਾਲ ਦਾ ਜਵਾਬ ਆਇਆ ਕਿ ਕੁੰਜ ਸਿਮਰਨ ਕੀ ਕਰਦੀ ਹੈ। ਸਤਿਗੁਰੂ ਨੇ ਬਚਨ ਕਹਿ ਕਹਿਣ ਲੱਗੇ, ਚੁਗਾ ਚਿਤਾਰਾ, ਇੱਕ ਦਾਣਾ ਚੁਗਲੇਗੀ ਤੇ ਚਿਤਾਰਨ ਦਾ ਅਰਥ ਹੈ ਯਾਦ ਕਰਨਾ। ਚੁਗਾ ਚਿਤਾਰਾ ਭੀ ਚੁਗਾ, ਇੱਕ ਦਾਣਾ ਚੁਗ ਕੇ ਉਹਨੂੰ ਯਾਦ ਕਰ ਲੈਂਦੀ, ਫਿਰ ਦੂਸਰਾ ਦਾਣਾ ਚੁਗਦੀ। ਚੁਗਾ ਚਿਤਾਰਾ ਭੀ ਚੁਗਾ, ਚੁਗ ਚੁਗ ਚਿਤਾਰੇ, ਹਰ ਦਾਣਾ ਚੁਗਣ ਦੇ ਨਾਲ ਆਪਣੇ ਬੱਚੇ ਨੂੰ ਯਾਦ ਕਰਦੀ ਹੈ। ਜੈਸੇ ਬੱਚਰੇ ਕੁੰਜ ਮਨ ਮਾਇਆ ਮਨ ਤਾਰੇ। ਕਹਿਣ ਲੱਗੇ ਬੜੀ ਅਜੀਬ ਗੱਲ, ਜਿਵੇਂ ਕੂੰਜ ਆਪਣੇ ਬੱਚੇ ਨੂੰ ਯਾਦ ਕਰਦੀ, ਇਹ ਮਨੁੱਖ ਤੇਰੇ ਅੰਦਰ ਮਾਇਆ ਦੀ ਮਮਤਾ ਬਿਲਕੁਲ ਕੂੰਜ ਵਾਂਗਾ। ਤੂੰ ਹਰ ਸਮੇਂ ਮਾਇਆ ਨੂੰ ਯਾਦ ਕਰਦਾ, ਮਾਇਆ ਮਨ ਹੋਣਾ ਵੀ ਸਰੈ ਮੰਗਾ ਦਮਾਂ ਦਮ, ਇੱਕ ਇੱਕ ਸਵਾਸ ਨਾਲ ਤੂੰ ਧਨ ਮੰਗਦਾ। ਕੂੰਜ ਜਦੋਂ ਬੱਚੇ ਨੂੰ ਯਾਦ ਕਰਦੀ ਤੇ ਪਰਮਤਾ ਚ ਪਏ ਬੱਚੇ ਦੀ ਪ੍ਰਤਪਾਲਣਾ ਹੁੰਦੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ, ਉਹ ਪੰਕਤੀ ਪੜੋ ਫਿਰ।
ਜਿਸ ਪ੍ਰਭ ਕਾ ਸਾਸ ਸਾਸ ਚਿਤਾਰੀ,
ਜਿਸ ਦੀ ਕਿਰਪਾ ਨਾਲ ਤੇਰਾ ਚੰਗਾ ਆਚਰਣ ਹੈ, ਤੇਰਾ ਵਰਤ ਵਰਤਾਰਾ ਚੰਗਾ ਹੈ, ਅਜੀਬ ਐਸੇ ਪ੍ਰਭੂ ਨੂੰ ਇੱਕ ਇੱਕ ਸਵਾਸ ਕਰਕੇ ਚਿਤਾਰਨਾ ਕਰੀ, ਉਸਨੂੰ ਯਾਦ ਕਰੀ। ਸਤਿਗੁਰੂ ਜੀ ਕਹਿ ਰਹੇ ਹਨ,
ਜਹ ਪ੍ਰਸਾਦ ਤੇਰਾ ਸੁੰਦਰ ਰੂਪ,
ਜਿਸ ਦੀ ਕਿਰਪਾ ਨਾਲ ਤੇਰਾ ਰੂਪ ਸੁੰਦਰ ਹੈ, ਤੂੰ ਸੁੰਦਰ ਹੈ, ਸੋਹਣਾ ਲੱਗਦਾ ਹੈ।
ਸੋ ਪ੍ਰਭ ਸਿਮਰੋ ਸਦਾ ਅਨੂਪ,
ਐਸੇ ਅਨੂਪ, ਅਨੂਪ ਦਾ ਅਰਥ ਹੈ ਅਨੂਪ, ਉਪਮਾ ਤੋਂ ਰਹਿਤ, ਜਿਸ ਦੀ ਉਪਮਾ ਨਾ ਕੀਤੀ ਜਾ ਸਕੇ। ਜੇ ਉਪਮਾ ਕਰੀਏ ਵੀ ਤਾਂ ਉਪਮਾ ਥੋੜ੍ਹੀ ਰਹਿ ਜਾਏ ਅਤੇ ਉਹ ਉਸ ਤੋਂ ਵੀ ਸੁੰਦਰ ਹੋਵੇ, ਉਹਨੂੰ ਅਨੂਪ ਕਹਿੰਦੇ। ਅਨੂਪ ਅਨੂਪ ਉਪਮਾ ਤੋਂ ਰਹਿਤ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਉਪਮਾ ਤੋਂ ਰਹਿਤ ਪ੍ਰਭੂ ਨੂੰ, ਜਿਸ ਦੀ ਕਿਰਪਾ ਨਾਲ ਤੇਰਾ ਸਰੂਪ ਸੁੰਦਰ ਹੈ, ਤੂੰ ਭਾਈ ਸਿਮਰਨ ਨਾ ਕਰ। ਸੋ ਪ੍ਰਭ ਸਿਮਰੋ ਸਦਾ ਅਨੂਪ, ਸਦਾ ਐਸੇ ਪ੍ਰਭੂ ਦਾ ਜੋ ਉਪਮਾ ਤੋਂ ਰਹਿਤ ਹੈ ਉਸ ਦਾ ਸਿਮਰਨ ਕਰ।
ਜੈ ਪ੍ਰਸਾਦ ਤੇਰੀ ਨੀਕੀ ਜਾਤ,
ਜਿਸ ਦੀ ਕਿਰਪਾ ਨਾਲ ਤੇਰੀ ਜਾਤ ਜਾਤੀ ਨੀਕੀ ਚੰਗੀ ਹੈ। ਤੇਰੀ ਮਨੁੱਖ ਜਾਤੀ ਹੈ ਨਾ, ਦੂਸਰੇ ਕੋਈ ਪਸ਼ੂ ਜਾਤੀ ਹੈ, ਕੋਈ ਪੰਛੀ ਜਾਤੀ ਹੈ, ਕੋਈ ਸਰਪ ਜਾਤੀ ਹੈ, ਉਹ ਜਾਤੀਆਂ ਉਹ ਜੋ ਨਾ ਤੇਰੇ ਅਧੀਨ ਨੇ, ਤੂੰ ਉਹਨਾਂ ਸਾਰਿਆਂ ਦਾ ਸਰਦਾਰ ਹੈ। ਬਾਣੀ ਚ ਐਸਾ ਜ਼ਿਕਰ ਆਇਆ ਹੈ, ਅਵਰ ਜੋ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਦੂਜੀਆਂ ਜੋਨਾਂ ਤੇਰੀਆਂ ਪਾਣੀਹਾਰ ਨੇ, ਤੂੰ ਇਸ ਧਰਤੀ ਤੇ ਉਹਨਾਂ ਜੋਨਾਂ ਦਾ ਸਰਦਾਰ ਹੈ। ਤੇਰੀ ਮਨੁੱਖ ਜਾਤ ਦੂਸਰਿਆਂ ਨਾਲੋਂ ਚੰਗੀ ਹੈ, ਔਰ ਜਿਸ ਦੀ ਕਿਰਪਾ ਨਾਲ ਤੇਰੀ ਇਹ ਮਨੁੱਖ ਜਾਤ ਦੂਸਰਿਆਂ ਤੋਂ ਚੰਗੀ ਹੈ, ਅਗਲੀ ਪੰਕਤੀ ਚ ਕਹਿੰਦੇ ਹਨ।
ਸੋ ਪ੍ਰਭ ਸਿਮਰ ਸਦਾ ਦਿਨ ਰਾਤ,
ਐਸੇ ਪ੍ਰਭੂ ਦਾ ਸਿਮਰਨ ਦਿਨ ਰਾਤ ਪਾਤਸ਼ਾਹ ਜੀ ਕਹਿੰਦੇ ਕਰਨਾ ਕਰ।
ਜੈ ਪ੍ਰਸਾਦ ਤੇਰੀ ਪਤ ਰਹੈ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੀਵਨ ਵਿੱਚ ਕਦੇ ਗਲਤੀ ਹੋ ਜਾਏ, ਕੋਈ ਗਲਤੀ ਕੈਸੀ ਵੀ ਗਲਤੀ ਹੋ ਜਾਏ, ਉਸ ਗਲਤੀ ਨੂੰ ਕੋਈ ਨਹੀਂ ਮਿਟ ਸਕਦਾ, ਉਸ ਗਲਤੀ ਤੇ ਕੋਈ ਪੜਦਾ ਨਹੀਂ ਪਾ ਸਕਦਾ। ਤੁਹਾਨੂੰ ਇਹ ਦੱਸੇ ਕਿ ਮੈਂ ਸੰਸਾਰ ਵਿੱਚ ਬਦਨਾਮ ਹੋ ਜਾਵਾਂਗਾ, ਦੁਨੀਆਂ ਦੇ ਡਰ ਤੋਂ ਡਰਦੇ ਹੋਏ ਤੁਸੀਂ ਲੋਕ ਗੁਰੂ ਦੇ ਪਾਸ ਆਉਂਦੇ ਨੇ, ਗੁਰੂ ਦੇ ਪਾਸ ਆ ਕੇ ਬੇਨਤੀ ਕਰਦੇ ਲੋਕ, ਸਤਿਗੁਰੂ ਮੇਰੇ ਤੇ ਦਇਆ ਕਰ, ਮੇਰੀ ਇੱਜ਼ਤ ਰਹਿ ਜਾਏ, ਮੇਰੀ ਬੇਇੱਜ਼ਤੀ ਨਾ ਹੋਵੇ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਉਹ ਇੱਜ਼ਤ ਰੱਖਦਾ ਹੈ ਜੋ ਉਸ ਦੇ ਦਰ ਤੇ ਆ ਜਾਏ, ਆਪਣੇ ਜਨ ਕਾ ਪਰਦਾ ਠਾਕਾ, ਆਪਣੇ ਸੇਵਕ ਕੀ ਸਰ ਪਰ ਰੱਖੇ, ਆਪਣੇ ਸੇਵਕ ਕੋ ਦੇ ਵਡਿਆਈ, ਆਪਣੇ ਦਾਸ ਕੋ ਦੇ ਵਡਿਆਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖੇ, ਤਾਂ ਕਿ ਗਤਮਿਤ ਕੋਈ ਨਾ ਰੱਖੇ। ਉਹ ਆਪਣੇ ਸੇਵਕਾਂ ਦੀ ਪਤ ਇੱਜ਼ਤ ਆਪ ਰੱਖਦਾ ਹੈ, ਉਹਦੀ ਰੀਤੀ ਦੀ ਮਰਿਆਦਾ ਕੀ ਹੈ ਕੋਈ ਜਾਣਦਾ ਨਹੀਂ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੈ ਪ੍ਰਸਾਦ ਤੇਰੀ ਪਤਰ ਹੈ, ਜਿਸ ਦੀ ਕਿਰਪਾ ਨਾਲ ਤੇਰੀ ਇੱਜ਼ਤ ਰਹਿ ਆਉਂਦੀ ਹੈ, ਤੇਰੇ ਗੁਨਾਹਾਂ ਤੇ ਪੜਦਾ ਪਿਆ ਰਹਿੰਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਗੁਰ ਪ੍ਰਸਾਦ ਨਾਨਕ ਜਸ ਕਹੈ।
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਕਹੈ ਉਹਦਾ ਜਸ, ਗੁਰੂ ਦੀ ਕਿਰਪਾ ਨਾਲ ਉਹਦਾ ਜਸ ਕਹੈ, ਕਹਿ ਗੁਰੂ ਨੂੰ ਕਿ ਮੇਰੇ ਤੇ ਦਇਆ ਕਰੋ, ਮੈਂ ਉਸ ਦਾ ਜਸ ਕਰਾਂ। ਸਤਿਗੁਰੂ ਪਾਤਸ਼ਾਹ ਨੇ ਬਾਣੀ ਚ ਐਸੇ ਬਚਨ ਕਹੇ ਨੇ ਕਿ ਨਿਰਗੁਣ ਮੁਗਧ ਭੈੜੇ ਵਿਚਾਰਾਂ ਵਾਲਾ ਹਾਂ, ਗੁਣਾਂ ਤੋਂ ਰਹਿਤ ਹਾਂ, ਨੀਚ ਅਗਿਆਨੀ, ਬੜਾ ਨੀਵਾਂ ਵਿਚਾਰ ਨੇ, ਕਰਮ ਧਰਮ ਨਹੀਂ ਜਾਣਾ, ਮੈਨੂੰ ਕੋਈ ਕਰਮ ਧਰਮ ਨਹੀਂ ਆਉਂਦਾ, ਕਰੋ ਦਇਆ ਨਾਨਕ ਗੁਣ ਗਾਵੇ, ਮਿੱਠਾ ਲੱਗਾ ਤੇਰਾ ਪਾਣਾ, ਮੇਰੇ ਤੇ ਦਇਆ ਕਰੋ ਤੇ ਮੈਂ ਗੁਣ ਗਾਵਾਂ, ਮੈਨੂੰ ਤੇਰਾ ਭਾਣਾ ਮਿੱਠਾ ਲੱਗ ਜਾਏ, ਐਸੀ ਮੇਰੇ ਤੇ ਦਇਆ ਕਰੋ ਕਿ ਜੋ ਤੂੰ ਕਰੇ ਮੈਂ ਉਸਨੂੰ ਚੰਗਾ ਸੰਗ ਸਿੱਖਾਂ। ਤਾਂ ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਗੁਰ ਪ੍ਰਸਾਦ ਨਾਨਕ ਜਸ ਕਹੈ, ਗੁਰੂ ਦੀ ਕਿਰਪਾ ਨਾਲ ਤੂੰ ਉਸਦੇ ਜਸ ਨੂੰ ਕਹੈ, ਕਹਿਣਾ ਕਰ।
ਜੈ ਪ੍ਰਸਾਦ ਸੁਣੈ ਕਰਨ ਨਾਦ,
ਜਿਸ ਦੀ ਕਿਰਪਾ ਨਾਲ ਆਪਣੇ ਕੰਨਾਂ ਨਾਲ ਤੂੰ ਤਰ੍ਹਾਂ ਤਰ੍ਹਾਂ ਦੇ ਨਾਦ ਆਵਾਜ਼ਾਂ ਸੁਣਦਾ ਹੈ।
ਜੈ ਪ੍ਰਸਾਦ ਪੇਖੈ ਬਿਸਮਾਦ,
ਜਿਸ ਦੀ ਕਿਰਪਾ ਨਾਲ ਆਪਣੀਆਂ ਅੱਖਾਂ ਨਾਲ ਬਿਸਮਾਦ ਅਸਚਰਜ ਕਰਨ ਵਾਲਾ ਬਹੁਤ ਕੁਝ ਤੱਕਦਾ ਹੈ, ਜੋ ਤੈਨੂੰ ਅਸਚਰਜ ਕਰ ਦਿੰਦਾ ਹੈ, ਫੁੱਲ ਤੱਕਦਾ ਹੈ, ਬਾਗ ਬਗੀਚੇ ਤੱਕਦਾ ਹੈ, ਸੁੰਦਰ ਮਹਿਲ ਮਾੜੀਆਂ ਤੱਕਦਾ ਹੈ, ਦਰਖਤਾਂ ਦੇ ਸੀਂਗ ਤੱਕਦਾ ਹੈ, ਪਰਵਤਾਂ ਦੀਆਂ ਬੁਲੰਦੀਆਂ ਤੱਕਦਾ ਹੈ, ਸਾਗਰ ਤੱਕਦਾ ਹੈ, ਉਹਦੀਆਂ ਲਹਿਰਾਂ ਤੱਕਦਾ ਹੈ, ਜਿਸ ਦੀ ਕਿਰਪਾ ਨਾਲ ਤਰ੍ਹਾਂ ਤਰ੍ਹਾਂ ਦੇ ਰੰਗ ਅੱਖਾਂ ਨਾਲ ਵੇਖਦਾ ਹੈ, ਬਿਸਮਾਤ ਅਸਚਰਜ ਕਰ ਦੇਣ ਵਾਲੀਆਂ ਚੀਜ਼ਾਂ ਜਿਸ ਦੀ ਕਿਰਪਾ ਨਾਲ ਤੱਕਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਜੈ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ,
ਜਿਸ ਦੀ ਕਿਰਪਾ ਨਾਲ ਤੂੰ ਆਪਣੀ ਰਸਨਾ ਦੁਆਰਾ ਅੰਮ੍ਰਿਤ ਵਰਗੇ ਮਿੱਠੇ ਬਚਨ ਬੋਲਣਾ, ਜਿਸ ਦੀ ਕਿਰਪਾ ਨਾਲ ਤੂੰ ਆਪਣੀ ਰਸਨਾ ਦੁਆਰਾ ਅੰਮ੍ਰਿਤ ਬਾਣੀ ਨੂੰ ਬੋਲਣਾ ਕਰਦਾ ਹੈ, ਜਿਸ ਦੀ ਕਿਰਪਾ ਨਾਲ ਤੂੰ ਅੰਮ੍ਰਿਤ ਰੂਪੀ ਕੀਰਤਨ ਕਰਦਾ ਉਸ ਦਾ ਜਸ ਕਰਦਾ ਹੈ, اپنی رسنا نال. جے پرساد بولا ہے امرت رسنا امرت میٹھے بچن تیری اے زبان جس دی کرپا نال بولدی ہے.
جہ پرساد سکھ سہجے بسنا
جس دی کرپا نال تو سہجے ستے سدھ ہی سہجے گیان جاگرت وچ جاگ کے گرو پاتشاہ جی کہنے نے تو سہج وچ سہج چوتھے پد وچ پہنچ کے اس اوستھا وچ سکھاں سہت وسنا کردا ہے جس دی کرپا نال اے ساری گھٹناواں واپردیاں نے کہ تینوں گیان پراپت ہوندا ہے تو ستے سدھ سکھاں وچ وسنا کردا ہے.
جہ پرساد ہست کر چل ہے
ہن شبد ہست کر چل ہے جی آپ یہ ارتھ کریے دونوں کا ہاتھ تو پھر ارتھ نہیں بنتا. ہست کا ارتھ ہے ہاتھ کر کا ارتھ بھی ہاتھ ہے. ہوں یہ سانو وچارنا پے گا جس کی کرپا نال ہست ہستا ہے جس کی کرپا کر کے تو چلتا پھرتا ہے جس کی کرپا کر کے تیرے ہاتھ پیر چلتے ہیں جس کی کرپا نال تو سنسار سے وچرتا ہے ہسدا کھیڈتا ہے اور تیرے انگ چلائے مان نے جے پرساد ہست کر چل ہے. اگلی پنکتی چ کہہ رہے ہیں
جے پرساد سمپورن پھل ہے
جس کی کرپا نال تو پورن طور سے انیک طرح کے پدارتھوں سکھان فلی بھوت ہو رہا ہے. اس نے تینوں پتر دیتے نے سنسارک پھل ہے اس نے تینوں تن دیتا ہے تو اس نال فلی بھوت ہے اس نے تینوں متر ساک سنبندی دیتے نے اس نال فلی بھوت ہے اس نے تینوں چارے پدارتھ دے چڈے نے انہ کر کے فلی پوت ہے. تو دھن گرو پاتشاہ جی کہنے جہ پرساد سمپورن فل ہے پورن طور پہ فلی پوت ہو رہا ہے.
جہ پرساد پرم گت پاو ہے
جس کی کرپا نال تو پرم گتی کیول مکتی نو پراپت کر سکتا ہے وہ تا ہوئے گی جی اس کی کرپا ہوئے گی کرپا تو بنا مکتی نہیں مل سکتی. تو صاحب ستگرو پاتشاہ کہنے جس کی کرپا نال تو مکتی نو پراپت کر سکتا ہے.
جے پرساد سکھ سہج سماو ہے
جس کی کرپا نال تو سکھاں وچ اتے سہج گیان وچ گیان جاگرت وچ چوتھے پد وچ سما جاتا ہے.
ایسا پرب تیاگ اور کت لگ
ایسے پربھو نو تیاگ کے گرو پاتشاہ جی کہنے بھائی ہور کتھے تو لگ رہا ہے.
گر پرساد نانک من جاگ
اے جیو گرو دی کرپا نال اپنے من نو کہ جاگ من اے من جاگ جاؤ. بانی ذکر ہے جاگ لے ہو رے منا جاگ لے ہو کہاں غافل سویا جو تن اپجو سنگ ہی سو بھی سنگ نہ ہویا. گر پرساد نانک من جاگ ہو اے جیو گرو دی کرپا نال جاگنا کرو گرو پاس جاؤ گرو تو کرپا پراپت کرو پھر گیان جاگرت جاگ جاؤ. ستگرو جی کہہ رہے ہیں
جے پرساد تو پرگٹ سنسار
جس اکال پورکھ واہگرو کی کرپا نال تو سنسار تے پرگٹ ہو رہا ہے تیرا پرتاپ دنوں دن ودھا ہے تینوں تیری جان پہچان لوکاں نال ودھ رہی تیرا جس ودھ رہا ہے تینوں سارے جے جےکار کرتے ہیں یہ سب اس کا پرتاپ ہے تیرا پرتاپ نہیں تو سنسار سے اس کے پرتاپ کر کے پرگٹ ہو رہا ہے. ستگرو پاتشاہ نے بانی ایسے بچن بھی کہے کہ پرتاپ تمہارا دیکھ کے جم دوت چھڈ جائے. جب پربھو کا جس کرتے ہو اس کے پرتاپ نو ویکھ کے جم دوت چھڈ جاندے نے. تو صاحب ستگرو سچے پاتشاہ کہندے نے کہ جہ پرساد تو پرگٹ سنسار جس دی کرپا نال تو اس سنسار تے پرگٹ ہو رہا ہے آو نامنا کھٹ رہا ہے.
جس پرب کو مول نامنا بسار
ایسے پربھو نو تو ਮੂਲ ਕਦੇ ਵੀ ਕਦਾਚਿਤ ਵੀ ਆਪਣੇ ਮਨ ਤੋਂ ਵਿਸਾਰਨਾ ਨਾ ਕਰ।
ਜੈ ਪ੍ਰਸਾਦ ਤੇਰਾ ਪ੍ਰਤਾਪ,
ਜਿਸਦੀ ਕਿਰਪਾ ਨਾਲ ਤੇਰਾ ਸੰਸਾਰ ਤੇ ਪ੍ਰਤਾਪ ਹੈ, ਜਸ ਹੈ, ਲੋਕ ਤੈਨੂੰ ਸਲਾਮਾ ਕਰਦੇ, ਲੋਕ ਤੇਰੇ ਅੱਗੇ ਝੁਕਦੇ ਨੇ, ਤੂੰ ਨੌਕਰ ਚਾਕਰ ਰੱਖੇ ਨੇ ਉਹ ਤੇਰਾ ਜਸ ਕਰਦੇ ਨੇ, ਤੇਰਾ ਪ੍ਰਤਾਪ ਸੰਸਾਰ ਤੇ ਫੈਲ ਰਿਹਾ ਹੈ, ਇਹ ਉਸਦੀ ਕਿਰਪਾ ਨਾਲ ਹੈ, ਤੇਰੀ ਆਪਣੀ ਕਿਰਪਾ ਨਾਲ ਨਹੀਂ, ਤੇਰੇ ਆਪਣੇ ਵਿਚਾਰਾਂ ਨਾਲ ਨਹੀਂ, ਤੇਰੇ ਆਪਣੇ ਧਨ ਕਰਕੇ ਨਹੀਂ। ਬੜੇ ਬੜੇ ਧਨਵਾਨ ਲੋਕ ਪਏ ਨੇ, ਐਸੇ ਐਸੇ ਲੋਕ ਜਿਹੜੇ ਹਜ਼ਾਰਾਂ ਰੁਪਏ ਰੋਜ਼ ਦੇ ਕਮਾਉਂਦੇ ਨੇ ਪਰ ਕਿਸੇ ਦੀ ਹਥੇਲੀ 'ਤੇ ਇੱਕ ਪਾਈ ਨਹੀਂ ਰੱਖਦੇ, ਉਹਨਾਂ ਦਾ ਪ੍ਰਤਾਪ ਕੀ ਫੈਲੇਗਾ ਜੀ? ਪ੍ਰਤਾਪ ਤਾਂ ਕਬੀਰ ਦਾ ਫੈਲੇਗਾ ਜਿਹੜਾ ਬੰਦਗੀ ਕਰਦਾ ਹੈ, ਪ੍ਰਤਾਪ ਤਾਂ ਨਾਮਦੇਵ ਦਾ ਫੈਲੇਗਾ ਜਿਹੜਾ ਈਸ਼ਵਰ ਨਾਲ ਜੁੜਿਆ ਹੈ, ਪ੍ਰਤਾਪ ਰਵਿਦਾਸ ਦਾ ਫੈਲੇਗਾ, ਪ੍ਰਤਾਪ ਧੰਨੇ ਦਾ ਫੈਲੇਗਾ, ਪ੍ਰਤਾਪ ਸੈਨ ਨਾਈ ਦਾ ਫੈਲੇਗਾ ਜਿਹੜਾ ਨਿਰੰਕਾਰ ਨਾਲ ਜੁੜਿਆ ਹੈ, ਕਿਉਂਕਿ ਪ੍ਰਤਾਪ ਦਾ ਨਾਮ ਦਾ ਹੈ। ਜਦੋਂ ਕੋਈ ਨਾਮ ਨਾਲ ਜੁੜਦਾ ਹੈ, ਜਿਸ ਨੀਚ ਕੋਈ ਨਾ ਜਾਣੈ, ਨਾਮ ਜਪ ਤੋਂ ਚੌਕੁੰਟ ਮਾਨੈ, ਜਿਸ ਪਾਪੀ ਕੋ ਮਿਲੈ ਨਾ ਢੋਈ, ਸਰਨ ਆਵੇ ਤਾਂ ਨਿਰਮਲ ਹੋਈ। ਸਹਿਬ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿਸ ਦੀ ਕਿਰਪਾ ਨਾਲ ਤੇਰਾ ਪ੍ਰਤਾਪ ਸੰਸਾਰ 'ਚ ਪ੍ਰਗਟ ਹੋ ਰਿਹਾ ਹੈ।
ਰੇ ਮਨ ਮੂੜ ਤੋਂ ਤਾਕੋ ਜਾਪ,
ਐ ਮੂਰਖ ਮਨ ਤੂੰ ਉਸ ਈਸ਼ਵਰ ਨੂੰ ਜਪਣਾ ਕਰ। ਤੂੰ ਸੋਚ ਕੇ ਤੇਰੇ ਕਰਕੇ ਨਹੀਂ ਹੈ, ਉਸਦੀ ਕਿਰਪਾ ਕਰਕੇ ਹੈ, ਉਸਦੀ ਹੋਰ ਕਿਰਪਾ ਦੀ ਪ੍ਰਾਪਤੀ ਕਰਨ ਲਈ ਉਸ ਈਸ਼ਵਰ ਨੂੰ ਤੂੰ ਜਪਣਾ ਕਰ ਆਪਣੇ ਅੰਦਰ।
ਜੈ ਪ੍ਰਸਾਦ ਤੇਰੇ ਕਾਰਜ ਪੂਰੇ,
ਜਿਸ ਦੀ ਕਿਰਪਾ ਨਾਲ ਤੇਰੇ ਕਾਰਜ ਕੰਮ ਪੂਰੇ ਹੋ ਰਹੇ, ਕੋਈ ਕੰਮ ਤੇਰਾ ਰੁਕਦਾ ਨਹੀਂ। ਧੰਨ ਗੁਰੂ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਕਹਿੰਦੇ ਹਨ,
ਤਿਸਹਿ ਜਾਣ ਮਨ ਸਦਾ ਹਜੂਰੇ,
ਐ ਜੀਵ ਐਸੇ ਪ੍ਰਭੂ ਨੂੰ ਸਦਾ ਹਜੂਰੇ ਆਪਣੇ ਹਜੂਰ ਨੇੜੇ ਜਾਣਨਾ ਕਰ। ਜਾਣ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ, ਉਹ ਹਜੂਰ ਸਦੀਵ ਕਾਲ ਮੇਰੇ ਨਾਲ ਰਹਿੰਦਾ ਹੈ। ਨੇਪਾਲ ਦੀ ਭਾਸ਼ਾ ਵਿੱਚ ਆਪਣੇ ਤੋਂ ਵੱਡੇ ਨੂੰ ਹਜੂਰ ਕਹਿੰਦੇ ਨੇ, ਉਹਨੂੰ ਹਜੂਰ ਸਤਿਕਾਰ ਦਾ ਸ਼ਬਦ ਹੈ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਜੂਰ, ਹਜੂਰ ਦਾ ਅਰਥ ਨੇੜੇ, ਆਪਣੇ ਨੇੜੇ ਜਾਣਨਾ ਕਰ। ਕਿਸੈ ਜਾਨ ਮਨ ਸਦਾ ਹਜੂਰੇ, ਉਹ ਤੇਰੇ ਨੇੜੇ ਹੈ, ਉਸਨੂੰ ਸਦਾ ਸਮਝ ਕਿ ਮੇਰੀ ਹਾਜ਼ਰੀ ਵਿੱਚ ਉਹ ਹਾਜ਼ਰ ਹੈ। ਅਗਲੀ ਪੰਕਤੀ 'ਚ ਕਹਿ ਰਹੇ ਹਨ,
ਜੈ ਪ੍ਰਸਾਦ ਤੂੰ ਪਾਵੈ ਸੱਚ,
ਜਿਸ ਦੀ ਕਿਰਪਾ ਨਾਲ ਤੂੰ ਸੱਚ ਨੂੰ ਪ੍ਰਾਪਤ ਕਰ ਸਕਦਾ ਹੈ।
ਰੇ ਮਨ ਮੇਰੇ ਤੂੰ ਤਾਂ ਰਾਚ,
ਐ ਮੇਰੇ ਮਨ ਨੂੰ ਫਿਰ ਤੂੰ ਐਸੇ ਪ੍ਰਭੂ ਨਾਲ ਰਾਚ, ਰਾਚ ਦਾ ਅਰਥ ਹੈ ਰਚ ਜਾ। ਜਿਵੇਂ ਕਈ ਵਾਰ ਤੁਸੀਂ ਸਿਰ ਨੂੰ ਤੇਲ ਲਾਉਂਦੇ ਅਤੇ ਤੇਲ ਮਲਦੇ ਹੋ, ਕਹਿੰਦੇ ਹੋ ਸਾਰਾ ਰਚ ਗਿਆ, ਬਾਹਰ ਨਹੀਂ ਦਿਸਦਾ, ਅਤੇ ਹੋਰ ਪਾ ਲਓ ਹੁਣ ਉਹ ਸਾਰਾ ਅੰਦਰ ਚੱਲਿਆ ਗਿਆ। ਕਹਿਣ ਲੱਗੇ ਤੂੰ ਹਰੀ ਦੇ ਨਾਲ ਇਸ ਤਰ੍ਹਾਂ ਰਚ ਜਾ, ਰੇ ਮਨ ਮੇਰੇ ਤੂੰ ਤਾਸ਼ੋ ਰਾਚ। ਜਿਵੇਂ ਤੇਲ ਸਰੀਰ ਸਿਰ 'ਤੇ ਰੱਜ ਜਾਂਦਾ, ਜਿਵੇਂ ਕਿਸੇ ਪਾਣੀ 'ਚ ਪਾਣੀ ਰਚ ਜਾਂਦਾ, ਪਾ ਲਓ ਮਿਲ ਜਾਂਦਾ, ਮੁੜ ਕੇ ਉਹਨੂੰ ਵੱਖਰਾ ਨਹੀਂ ਕਰ ਸਕਦੇ, ਦੋ ਤਰ੍ਹਾਂ ਦਾ ਪਾਣੀ ਲਿਆ ਕੇ ਮਿਲਾ ਲਓ, ਉਹ ਰਚ ਜਾਂਦਾ ਹੈ, ਉਹਦੇ ਵਿੱਚ ਮਿਲ ਜਾਂਦਾ ਹੈ, ਕੁਲ ਮਿਲ ਜਾਂਦਾ ਹੈ। ਧੰਨ ਗੁਰੂ ਪਾਤਸ਼ਾਹ ਜੀ ਪਾਵਨ ਬਾਣੀ 'ਚ ਕਹਿੰਦੇ ਨੇ ਉਸ ਈਸ਼ਵਰ ਨਾਲ ਤੂੰ ਰਾਚ ਤਦਾਕਾਰ ਹੋ ਜਾ, ਉਹਦੇ ਵਿੱਚ ਸਮਾਵਣਾ ਕਰ।
ਜੈ ਪ੍ਰਸਾਦ ਸਭ ਕੀ ਗਤ ਹੋਏ,
ਜਿਸ ਦੀ ਕਿਰਪਾ ਨਾਲ ਸਾਰਿਆਂ ਦੀ ਗਤ ਮੁਕਤੀ ਹੁੰਦੀ ਹੈ।
ਨਾਨਕ ਜਾਪ ਜਪੈ ਜਪ ਸੋਏ,
ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਪ੍ਰਤਾਪ ਨਾਨਕ ਜਾਪ ਜਪੈ ਜਪ ਸੋਏ, ਐਸੇ ਪ੍ਰਭੂ ਦੇ ਨਾਮ ਨੂੰ ਜਾਪ ਜੋ ਜਪਦਾ ਹੈ, ਜੋ ਜਾਪ ਜਪੈ ਪ੍ਰਭ ਸੋਏ, ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ। ਨਾਨਕ ਜਾਪ ਜਪੈ ਜਪ ਸੋਏ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਉਸ ਦਾ ਨਾਮ ਜਪਦਾ ਹੈ, ਉਹ ਨਾਮ ਜਪ ਕੇ ਉਸ ਵਰਗਾ ਹੋ ਜਾਂਦਾ ਹੈ। ਹਰ ਕਾ ਸੇਵਕ ਹਰ ਹੀ ਜਿਹਾ, ਭੇਦ ਨਾ ਜਾਣ ਮਾਨਸ ਦੇਹਾ, ਜਪਣ ਵਾਲਾ ਉਸ ਦਾ ਰੂਪ ਹੋ ਜਾਂਦਾ, ਬ੍ਰਹਮ ਗਿਆਨੀ ਆਪ ਪਰਮੇਸ਼ਰ ਬਣ ਜਾਂਦਾ। ਜਿਨ੍ਹਾਂ ਨੇ ਮਿਸਰ ਨਾਮ ਸੇਖ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਰੱਬ ਵਰਗੇ ਹੋ ਜਾਂਦੇ ਨੇ। ਨਾਨਕ ਜਾਪ ਜਪੈ ਜਪ ਸੋਏ, ਜੋ ਉਸਦੇ ਨਾਮ ਦੇ ਜਾਪ ਨੂੰ ਜਪਦੇ ਨੇ ਤੇ ਜਪ ਕੇ ਫਿਰ ਉਸ ਵਰਗੇ ਹੋ ਜਾਂਦੇ ਹਨ।
ਆਪ ਜਪਾਏ ਜਪੈ ਸੋਨਾ,
ਗੁਰੂ ਪਾਤਸ਼ਾਹ ਕਹਿੰਦੇ ਜੀਵ ਨਹੀਂ ਜਪਦੇ, ਜਿਹਨਾਂ ਤੋਂ ਉਹ ਜਪਾਉਂਦਾ ਹੈ ਉਹ ਜਪਦੇ। ਆਪ ਜਪਾਏ ਜਪੈ ਸੋਨਾ, ਜਿਹਨਾਂ ਤੋਂ ਉਹ ਆਪ ਜਪਾਉਂਦਾ ਹੈ ਉਹੀ ਨਾਮ ਨੂੰ ਜਪਣਾ ਕਰਦੇ ਹਨ।
ਆਪ ਗਵਾਏ ਸੋ ਹਰ ਗੁਣ ਗਾਓ,
ਜਿਹਨਾਂ ਤੋਂ ਉਹ ਆਪ ਆਪਣੇ ਗੁਣ ਗਵਾਉਂਦਾ ਹੈ ਕੋਈ ਉਹਦੇ ਗੁਣਾਂ ਨੂੰ ਗਾਵਣਾ ਕਰਦੇ ਹਨ।
ਪ੍ਰਭ ਕਿਰਪਾ ਤੇ ਹੋਏ ਪ੍ਰਗਾਸ,
ਫਿਰ ਉਹਦੇ ਗੁਣ ਗਾਉਣ ਨਾਲ, ਉਹਦਾ ਨਾਮ ਜਪਣ ਨਾਲ, ਪ੍ਰਭੂ ਦੀ ਕਿਰਪਾ ਨਾਲ ਫਿਰ ਉਹਨਾਂ ਜੀਵਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।
ਪ੍ਰਭੂ ਦਇਆ ਤੇ ਕਮਲ ਵਿਗਾਸ,
ਪਰ ਪ੍ਰਭੂ ਦੀ ਦਇਆ ਨਾਲ ਉਹਨੇ ਦਾ ਹਿਰਦਾ ਰੂਪੀ ਜਿਹੜਾ ਕਮਲ ਹੈ ਉਹ ਵਿਗਾਸ ਦਾ ਅਰਥ ਹੈ ਖਿੜਨਾ, ਖੇੜੇ ਵਿੱਚ ਆਉਣਾ। ਨਾਨਕ ਭਗਤਾਂ ਸਦਾ ਵਿਗਾਸ, ਭਗਤ ਸਦਾ ਖਿੜੇ ਰਹਿੰਦੇ। ਸੁਣਿਆ ਦੁੱਖ ਪਾਪ ਕਾ ਨਾਸ, ਨਾਮ ਨੂੰ ਸੁਣਨ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭੂ ਦੀ ਦਇਆ ਨਾਲ ਹਿਰਦੇ ਰੂਪੀ ਕਮਲ ਵਿਕਸ ਜਾਂਦਾ, ਖਿੜ ਜਾਂਦਾ ਹੈ।
ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ,
ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਪ੍ਰਭੂ ਜੋ ਸਾਰਿਆਂ ਤੇ ਪ੍ਰਸੰਨ ਰਹਿੰਦਾ, ਜੋ ਸਭ ਤੋਂ ਸ੍ਰੇਸ਼ਟ ਹੈ, ਜਿਸ ਦਾ ਨਾਮ ਜਪਣ ਕਰਕੇ ਜੀਵ ਪ੍ਰਸੰਨ ਹੁੰਦੇ ਨੇ, ਜਦੋਂ ਉਹ ਪ੍ਰਭੂ ਕਿਸੇ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਮਨ ਵਿੱਚ ਵਸ ਜਾਂਦਾ ਹੈ।
ਪ੍ਰਭ ਦਇਆ ਤੇ ਮਤ ਉਤਮ ਹੋਏ,
ਪ੍ਰਭੂ ਦੀ ਦਇਆ ਨਾਲ ਫਿਰ ਬੰਦੇ ਦੀ ਮਤ ਜਿਹੜੀ ਹੈ ਉਹ ਉੱਤਮ ਸ੍ਰੇਸ਼ਟ ਹੋ ਜਾਂਦੀ। ਸਤਿਗੁਰੂ ਜੀ ਕਹਿੰਦੇ ਹਨ
ਸਰਵ ਨਿਧਾਨ ਪ੍ਰਭ ਤੇਰੀ ਮਾਇਆ,
ਹੈ ਪ੍ਰਭੂ ਸਾਰੇ ਖਜ਼ਾਨੇ ਤੇਰੀ ਮਾਇਆ ਕਿਰਪਾ ਵਿੱਚ ਨੇ, ਤੇਰੀ ਮਾਇਆ ਦਇਆ ਨਾਲ ਮਿਹਰ ਨਾਲ ਪ੍ਰਾਪਤ ਹੁੰਦੇ ਨੇ, ਸਾਰੇ ਖਜ਼ਾਨੇ ਤੇਰੇ ਪਾਸ ਨੇ। ਔਰ ਜਿਹੜਾ ਜੀਵ ਤੇਰਾ ਸਿਮਰਨ ਕਰਦਾ ਹੈ ਤੂੰ ਉਹਦੇ ਤੇ ਕਿਰਪਾ ਕਰਕੇ ਉਸਨੂੰ ਦੇ ਦਿੰਦਾ ਹੈ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵੇਂ ਤਿਸ ਦੇਈ, ਜਿਹੜਾ ਤੈਨੂੰ ਚੰਗਾ ਲੱਗਦਾ ਹੈ ਉਹ ਦਾਤ ਤੇਰੇ ਹੱਥ ਵਿੱਚ ਹੈ ਤੇ ਉਹਨਾਂ ਨੂੰ ਦੇ ਦਿੰਦਾ ਹੈ। ਬਾਣੀ 'ਚ ਦੋ ਤਰ੍ਹਾਂ ਦਾ ਜ਼ਿਕਰ ਆਇਆ ਹੈ, ਇੱਕ ਐਸੇ ਸ਼ਬਦ ਆਏ ਨੇ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਅਠਾਨ। ਫਰੀਦ ਜੀ ਨੇ ਐਸੇ ਸ਼ਬਦ ਕਹੇ ਨੇ ਬਾਣੀ ਵਿੱਚ ਕਿ ਰਾਤ ਕਤੂਰੀ ਵੰਡੀ ਹੈ ਸੁੱਤਿਆਂ ਮਿਲਾ ਨਾ ਪਾਓ, ਜਿਹਨਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਖਵਾਓ। ਕਹਿਣ ਲੱਗੇ ਜਿਹਨਾਂ ਦੀ ਅੱਖਾਂ ਵਿੱਚ ਨੀਂਦ ਹੈ ਉਹਨਾਂ ਨੂੰ ਜਿਹੜੀ ਰੱਬ ਦਾਤ ਵੰਡਦਾ ਕਤੂਰੀ ਉਹ ਨਹੀਂ ਮਿਲਦੀ ਨਾਮ ਦੀ। ਫਿਰ ਗੁਰੂ ਸਾਹਿਬ ਕਹਿਣ ਲੱਗੇ ਨਹੀਂ ਫਰੀਦ ਐਸਾ ਨਹੀਂ ਹੈ, ਗੱਲ ਤਾਂ ਉਸਦੀ ਕਿਰਪਾ ਦੀ ਹੈ, ਦਾਤਾਂ ਮਾਲਕ ਦੀਆਂ ਨੇ, ਉਹ ਜਿਸ ਨੂੰ ਚਾਹੇ ਦੇ ਦੇਵੇ। ਦਾਤੇ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ। ਆਪ ਕਹਿਣ ਲੱਗੇ ਨਹੀਂ, ਦਾਤੀ ਸਾਹਿਬ ਸੰਧੀਆਂ ਕਿਆ ਚੱਲਾ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਨਾ ਨੂੰ ਪਾਪਾਂ ਵਿੱਚ ਗਰਕਿਆਂ ਹੋਇਆਂ ਨੂੰ ਜਿਹਨਾਂ ਨੂੰ ਨਾਮ ਬਖਸ਼ ਦਿੰਦਾ ਹੈ ਉਹਨਾਂ ਨੂੰ ਕੱਢ ਕੇ ਭਗਤ ਬਣਾ ਦਿੰਦਾ। ਇੱਕ ਵਾਹਿਗੁਰੂ ਵਾਹਿਗੁਰੂ ਕਰਦੇ ਵੀ ਉਹਦਾ ਰੂਪ ਨਹੀਂ ਹੋ ਸਕਦੇ, ਇਹ ਤਾਂ ਮਾਲਕ ਦੀ ਮਰਜ਼ੀ ਹੈ। ਗੁਰੂ ਪਾਤਸ਼ਾਹ ਕਹਿੰਦੇ ਸਰਵ ਨਿਧਾਨ ਪ੍ਰਭ ਤੇਰੀ ਮਾਇਆ, ਤੇਰੀ ਕਿਰਪਾ ਵਿੱਚ ਸਾਰੇ ਖਜ਼ਾਨੇ ਹਨ।
ਆਪੋ ਕਛੋ ਨਾ ਕਿਨਹੋ ਲਾਇਆ,
ਕਿਸੇ ਨੇ ਆਪੋ ਆਪਣੀ ਮਰਜ਼ੀ ਨਾਲ ਕੁਛ ਵੀ ਕਿਸੇ ਨੇ ਕਿਸੇ ਤੋਂ ਲੈਣਾ ਨਹੀਂ ਕੀਤਾ।
ਜਿਤ ਜਿਤ ਲਾਓ ਤਿਤ ਲੱਗੈ ਹਰ ਨਾਥ,
ਐ ਹਰੀ ਤੂੰ ਇਹਨਾਂ ਦਾ ਨਾਥ ਸਵਾਮੀ ਹੈ ਤੇ ਜਿੱਥੇ ਜਿੱਥੇ ਤੂੰ ਇਹਨਾਂ ਜੀਵਾਂ ਨੂੰ ਲਾਉਂਦਾ ਹੈ ਉੱਥੇ ਉੱਥੇ ਇਹ ਲੱਗਣਾ ਕਰਦੇ ਹਨ।
ਨਾਨਕ ਇਨਕੈ ਕਛੂ ਨਾ ਹਾਥ,
ਇਹਨਾਂ ਜੀਵਾਂ ਦੇ ਹੱਥ ਵਿੱਚ ਕੁਝ ਨਹੀਂ, ਜਿੱਥੇ ਤੂੰ ਇਹਨਾਂ ਨੂੰ ਲਾ, ਪਾਪ ਵੱਲ ਲਾ, ਪੁੰਨ ਵੱਲ ਲਾ, ਸੇਵਾ ਵੱਲ ਲਾ, ਸਿਮਰਨ ਵੱਲ ਲਾ, ਜਿੱਥੇ ਲਾ ਉੱਥੇ ਲੱਗ ਜਾਂਦੇ ਨੇ, ਇਹਨਾਂ ਦੇ ਆਪਣੇ ਹੱਥ ਵਿੱਚ ਕੁਝ ਨਹੀਂ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ 'ਚ ਵਸਿਆ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਤਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ। ਮੈਂ ਪਿਛਲੇ ਦਿਨਾਂ ਵਿੱਚ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਜਿਸ ਨਾਲ ਸੰਗਤ ਵਿੱਚ ਥੋੜ੍ਹਾ ਫਰਕ ਪਿਆ ਹੈ, ਪਰ ਮੈਂ ਅਜੇ ਚਾਹੁੰਦਾ ਹਾਂ ਕਿ ਤੁਸੀਂ ਹੋਰ ਵੀ ਥੋੜ੍ਹਾ ਉਪਰਾਲਾ ਕਰੋ, ਹੋਰਨਾਂ ਲੋਕਾਂ ਨੂੰ ਦਰਸਾਓ ਕਿ ਐਸੀ ਬਾਣੀ ਦੀ ਵਰਖਾ ਹੋ ਰਹੀ ਹੈ ਜਿਸ ਵਿੱਚ ਅਸੀਂ ਬਾਣੀ ਦੇ ਭੇਦਾਂ ਨੂੰ ਜਾਣ ਕੇ ਭਿੱਜ ਸਕਦੇ ਹਾਂ। ਸਾਨੂੰ ਬਾਣੀ ਦੇ ਗੁੱਝੇ ਭੇਦਾਂ ਦਾ ਪਤਾ ਚੱਲਣਾ ਹੈ, ਹੋਰਨਾਂ ਨੂੰ ਪ੍ਰੇਰ ਕੇ ਲੈ ਕੇ ਆਓ ਤਾਂ ਕਿ ਉਹ ਵੀ ਇਸ ਦਾ ਲਾਹਾ ਪ੍ਰਾਪਤ ਕਰ ਸਕਣ। ਨਹੀਂ ਤਾਂ ਪਿਆਰਿਓ, ਇਤਨਾ ਜਲ ਵਰਸਦਿਆਂ ਤਿੱਖ ਮਰੈ, ਭਾਗ ਤਿੰਨਾ ਕਿੰਨਾ ਹੈ। ਇੰਨਾ ਜਲ ਵਰਸੇ ਤਾਂ ਫਿਰ ਕੋਈ ਪਿਆਸਾ ਮਰ ਜਾਏ, ਇਹ ਸਮਝੋ ਇਹਦੇ ਭਾਗਾਂ ਵਿੱਚ ਜਲ ਨਹੀਂ ਸੀ। ਤਾਂ ਪ੍ਰੇਰਨਾ ਦਿਓ, ਬੇਨਤੀ ਕਰੋ, ਵਾਰ ਵਾਰ ਕਹੋ ਸਤਸੰਗ ਕਰਨ ਲਈ, ਤਾਂ ਵਾਰ ਵਾਰ ਕਹੋ ਭਾਈ ਕਰੋ ਸਤਸੰਗ, ਉਹਦੇ 'ਚ ਤੁਹਾਡਾ ਵੀ ਭਲਾ ਹੈ, ਕਿਉਂਕਿ ਤੁਹਾਡਾ ਕਰਮ ਬਣ ਜਾਂਦਾ ਹੈ ਕਿ ਤੁਸੀਂ ਕਿਸੇ ਨੂੰ ਨਾਮ ਲਈ, ਬਾਣੀ ਲਈ, ਸੰਗਤ ਲਈ ਪ੍ਰੇਰਿਆ। ਉਹ ਜਦੋਂ ਆਏਗਾ ਉਹਦੇ 'ਚ ਤੁਹਾਡੇ ਤੁਸੀਂ ਵੀ ਪੁਨਾ ਦੇ ਬਾਗੀ ਹੋਵੋਗੇ। ਉਹ ਸਾਹਿਬ ਸਤਿਗੁਰੂ ਬਖਸ਼ਿਸ਼ ਕਰਨ, ਸੰਗਤ ਪਹਿਲਾਂ ਨਾਲੋਂ ਕਾਫੀ ਗਿਣਤੀ ਹੈ ਸੰਗਤ ਦੀ। ਤਾਂ ਮੈਂ ਦੇਖਣਾ ਚਾਹੁੰਦਾ ਕਿ ਕਥਾ ਕਰਦੇ ਕਰਦੇ ਹਾਲ ਫੁੱਲ ਹੋਣਾ ਚਾਹੀਦਾ, ਉਹ ਥੋੜ੍ਹਾ ਉਪਰਾਲਾ ਕਰੋਗੇ ਤਾਂ ਹੀ ਹੋ ਸਕੇਗਾ। ਜੋ ਦੋ ਚਾਰ ਵਾਰ ਜਿਸ ਨੂੰ ਰਸ ਪੈ ਗਿਆ ਉਹ ਫਿਰ ਆਪਣੇ ਆਪ ਉਹਦਾ ਜੀ ਨਹੀਂ ਲੱਗਦਾ ਉਹਨੀ ਦੇਰ ਤੱਕ, ਜਿੰਨੀ ਦੇਰ ਤੱਕ ਬਾਣੀ ਨਾ ਸੁਣੇ। ਸੰਗਤ ਦਾ ਲਾਭ ਬੜਾ ਹੁੰਦਾ ਹੈ, ਬਾਣੀ ਨੂੰ ਬਚਨ ਐਵੇਂ ਨਹੀਂ ਵਾਰ ਵਾਰ ਕਰਕੇ ਸੰਗਤ ਕਰੋ ਸੰਗਤ ਕਰੋ ਸੰਗਤ ਕਰੋ। ਜਿੱਤ ਜਾਏ ਮਨ ਸਤਸੰਗਤੀ ਜਿੱਥੇ ਅਰਕਾਰ ਨਾਮ ਬਲੋਈ ਹੈ, ਸੰਗਤ ਦਾ ਕੋਈ ਅਸਰ ਹੈ, ਸੰਗਤ ਨਾਲ ਜੀਵਨ ਬਦਲ ਜਾਂਦਾ ਹੈ। ਜੋ ਜੈਸੀ ਸੰਗਤ ਮਿਲਾ ਸੋਤਾ ਸੋ ਫਲਕਾ ਹੈ, ਕਿੰਨਾ ਵੀ ਨਾਮ ਰਸੀਆ ਹੈ ਉਹਦੇ ਲਈ ਸੰਗਤ ਕਰਨੀ ਜ਼ਰੂਰੀ ਹੈ। ਸੰਗਤ ਨਾਲ ਹੋਰ ਲਿਵ ਲੱਗੇਗੀ, ਸੰਗਤ ਕਰਕੇ ਹੋਰ ਨਿਰੰਕਾਰ ਨਾਲ ਜੁੜੇਗਾ। ਤਾਂ ਗੁਰੂ ਕਿਰਪਾ ਕਰੇ ਅਸੀਂ ਸਾਰੇ ਜੁੜ ਸਕੀਏ। ਬੁਲਾ ਟੱਕਣ ਦੀ ਕਿਵਾਂ ਕਰਨੀ, ਨਾਮ ਜਪੋ, ਸੰਗਤ ਕਰੋ, ਗੁਰੂ ਦੇ ਬਣੋ, ਜਿਸ ਨਾਲ ਹੋ ਜਾਈਏ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਬ ਨਿਦਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਾਇਆ, ਜਿਤ ਜਿਤ ਲਾਵ ਹੋ ਤਿਤ ਲਗੈ ਹਰਨਾਥ, ਨਾਨਕ ਇਨਕੈ ਕਛੂ ਨਾ ਹਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।